ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਮੂਹ ਸੰਗਤਾਂ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਦਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ ਸਮੂਹ ਸੰਗਤਾਂ ਦਾ ਇੱਥੇ ਇਕੱਤਰ ਹੋਣ ਦਾ ਪ੍ਰਯੋਜਨ ਵੀ ਸਾਰਿਆਂ ਨੂੰ ਪਤਾ ਹੀ ਹੈ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜਿਗਰ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਧੀਰੇ ਨਗਰ ਦੀਆਂ ਸੰਗਤਾਂ ਬੜੇ ਪਿਆਰ ਨਾਲ ਹਰ ਸਾਲ ਤੋਂ ਮਨਾਉਂਦੀਆਂ ਆ ਰਹੀਆਂ ਨੇ ਗੁਰਮਤਿ ਦੇ ਮਹਾਨ ਸਮਾਗਮ ਕੀਤੇ ਜਾ ਰਹੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਪਰਮ ਸਤਿਕਾਰਯੋਗ ਗਿਆਨੀ ਹਰਨਾਮ ਸਿੰਘ ਜੀ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਕੇ ਗਏ ਹਨ ਜੋ ਅਖੀਰ ਦੇ ਵਿੱਚ ਉਹਨਾਂ ਨੇ ਤ੍ਰਿਭੰਗੀ ਛੰਦ ਪੜ੍ਹਿਆ ਹੈ ਇਹ ਤ੍ਰਿਭੰਗੀ ਛੰਦ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਦੀ ਆਰੰਭਤਾ ਵਿੱਚ ਲਿਖਿਆ ਹੈ ਇਸ ਤੋਂ ਪਹਿਲਾਂ ਇੱਕ ਦੋਹਰਾ ਲਿਖਿਆ ਹੈ ਅੱਜ ਕੱਲ੍ਹ ਕਈ ਲੋਕ ਜਿਨ੍ਹਾਂ ਨੇ ਚੱਜ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਵੀ ਨਹੀਂ ਕੀਤਾ ਦਸਮ 'ਤੇ ਉਹਨਾਂ ਨੇ ਕਦੀ ਦੂਰੋਂ ਵੀ ਦਰਸ਼ਨ ਨਹੀਂ ਕੀਤੇ ਉਹ ਇਹ ਕਹਿ ਦਿੰਦੇ ਹੈ ਕਿ ਦਸਮ ਗ੍ਰੰਥ ਬ੍ਰਾਹਮਣਾਂ ਦਾ ਰਚਿਆ ਹੋਇਆ ਗ੍ਰੰਥ ਹੈ ਸਾਧ ਸੰਗਤ ਜੀ ਸਾਡੇ ਦੇਸ਼ ਵਿੱਚ ਬ੍ਰਾਹਮਣਾਂ ਦੇ ਲਿਖੇ ਹੋਏ ਹਜ਼ਾਰਾਂ ਨਹੀਂ ਲੱਖਾਂ ਗ੍ਰੰਥ ਪਏ ਆ ਲਾਇਬ੍ਰੇਰੀਆਂ ਭਰੀਆਂ ਪਈਆਂ ਯੂਨੀਵਰਸਿਟੀਆਂ ਭਰੀਆਂ ਪਈਆਂ ਉਹਨਾਂ ਦੇ ਗ੍ਰੰਥ ਦੇਖੋ ਜਦੋਂ ਗ੍ਰੰਥ ਸ਼ੁਰੂ ਹੁੰਦਾ ਨਾ ਅਤੇ ਆਪਣੇ ਗ੍ਰੰਥ ਦੀ ਆਰੰਭਤਾ ਵਿੱਚ ਸਭ ਤੋਂ ਪਹਿਲਾਂ ਗਣੇਸ਼ ਦਾ ਮੰਗਲ ਕਰਦੇ ਆ ਫਿਰ ਸ੍ਰਿਸ਼ਟੀ ਦਾ ਵਿਦਿਆ ਦੀ ਦੇਵੀ ਦਾ ਸ਼ਾਰਦਾ ਦਾ ਮੰਗਲ ਕਰਦੇ ਆ ਉਹਨੂੰ ਧਿਆ ਕੇ ਫਿਰ ਗ੍ਰੰਥ ਆਰੰਭ ਕਰਦੇ ਅਤੇ ਮੇਰੇ ਕਲਗੀਧਰ ਪਾਤਸ਼ਾਹ ਗ੍ਰੰਥ ਆਰੰਭ ਕਰਨ ਲੱਗੇ ਕਹਿੰਦੇ ਨਮਸਕਾਰ ਸ੍ਰੀ ਖੜਗ ਕੋ ਮੈਂ ਨਾ ਗਣੇਸ਼ਾ ਪ੍ਰਥਮ ਮਨਾਉਂ ਮੈਂ ਗਣੇਸ਼ ਨੂੰ ਨਹੀਂ ਪਹਿਲਾਂ ਮਨਾਉਣਾ ਕਿਸ਼ਨ ਬਿਸ਼ਨ ਕਬੂ ਨਾ ਧਿਆਉਂ ਕਾਨ ਸੁਣੇ ਕੰਨਾਂ ਨਾਲ ਉਹਨਾਂ ਦੀ ਗੱਲ ਜ਼ਰੂਰ ਸੁਣੀ ਹੈ ਕਿਉਂਕਿ ਜੋ ਸੰਸਾਰ 'ਚ ਹੋਇਆ ਅਕਾਲ ਪੁਰਖ ਦੇ ਤਮਾਸ਼ੇ 'ਚ ਹੋਇਆ ਹਜ਼ੂਰ ਕਹਿੰਦੇ ਜੋ ਅਕਾਲ ਪੁਰਖ ਦਾ ਤਮਾਸ਼ਾ ਉਹ ਮੈਂ ਦੇਖਣ ਆਇਆ ਹਾਂ ਮੈਂ ਹੁਣ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜੋ ਤਮਾਸ਼ੇ 'ਚ ਸੀਨ ਆ ਗਿਆ ਉਹ ਦੇਖਣਾ ਵੀ ਆ ਉਹ ਲਿਖਣਾ ਵੀ ਹੈ ਜਿਹੜੇ ਚਰਿੱਤਰੋਪਖਿਆਨ ਦੀ ਬਾਣੀ 'ਤੇ ਕਿੰਤੂ ਕਰਦੇ ਨਾ ਸਾਡੇ ਭਾਈ ਉਹ ਹਜ਼ੂਰ ਦੇ ਕਲਗੀਧਰ ਪਾਤਸ਼ਾਹ ਜੀ ਦੀ ਰਮਜ ਨੂੰ ਹੀ ਨਹੀਂ ਸਮਝ ਸਕੇ ਜੋ ਕੁਝ ਲਿਖਿਆ ਹਜ਼ੂਰ ਨੇ ਸੱਚ ਹੀ ਤਾਂ ਲਿਖਿਆ ਝੂਠ ਤਾਂ ਨਹੀਂ ਕੋਈ ਲਿਖਿਆ ਜੋ ਦੁਨੀਆਂ 'ਚ ਹੁੰਦਾ ਜੋ ਕੁਝ ਵੀ ਹੁੰਦਾ ਚੰਗਾ ਹੁੰਦਾ ਤੇ ਚੰਗਾ ਲਿਖਦਾ ਜੇ ਮਾੜਾ ਹੁੰਦਾ ਤੇ ਮਾੜਾ ਲਿਖਦਾ ਸਾਹਿਬ ਸੱਚੇ ਪਾਤਸ਼ਾਹ ਨੇ ਸੂਈ ਰਾਗ ਵਿੱਚ ਇਸਤਰੀ ਦੇ ਤਿੰਨ ਰੂਪ ਦੱਸੇ ਗੁਰੂ ਗ੍ਰੰਥ ਸਾਹਿਬ ਵਿੱਚ ਕੁਚੱਜੀ ਸੁਚੱਜੀ ਤੇ ਗੁਣਵੰਤੀ ਕੁਚੱਜੀ ਕਿਹੜੀ ਹੈ ਮੰਝ ਕੁਚੱਜੀ ਅਮਾਵਣ ਡੋਸੜੇ ਹੋ ਕਿਉਂ ਸਹੁ ਰਾਵਣ ਜਾਉ ਜੀਓ ਮੇਰੇ ਕੁਚੱਜੀ 'ਚ ਇੰਨੇ ਦੋਸ਼ ਨੇ ਮੈਂ ਆਪਣੇ ਪਤੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਸੁਚੱਜੀ ਨੂੰ ਜਿਹੜਾ ਚੱਜ ਆਉਂਦਾ ਉਹ ਵੀ ਬਾਣੀ 'ਚ ਲਿਖਿਆ ਪਾਤਸ਼ਾਹ ਨੇ ਅਤੇ ਗੁਣਵੰਤੀ 'ਚ ਜਿਹੜੇ ਗੁਣ ਨੇ ਉਹ ਪੰਜਵੇਂ ਪਾਤਸ਼ਾਹ ਨੇ ਲਿਖੇ ਗੁਰੂ ਅਰਜਨ ਦੇਵ ਜੀ ਨੇ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਸੁਚੱਜੀ ਅਤੇ ਕੁਚੱਜੀ ਗੁਰੂ ਨਾਨਕ ਪਾਤਸ਼ਾਹ ਨੇ ਲਿਖੇ ਪੰਜਵੇਂ ਜਾਮੇ ਚ ਗੁਣਵੰਤੀ ਜੋ ਦੀਸੈ ਗੁਰ ਸਿੱਖੜਾ ਇਸ ਨਿਮ ਨਿਮ ਲਾਗੋਂ ਪਾਏ ਜੀ। ਇਹ ਗੁਣਵੰਤੀ ਦੇ ਗੁਣ ਦੱਸੇ ਆ। ਤੇ ਸਤਸੰਗ ਜੀ ਦਸਮ ਪਾਤਸ਼ਾਹ ਨੇ ਜੋ ਇਸਤਰੀਆਂ ਦੇ ਚਰਿੱਤਰ ਲਿਖੇ ਨਾਲ ਪੁਰਸ਼ਾਂ ਦੇ ਚਰਿੱਤਰ ਵੀ ਲਿਖੇ, ਚੰਗੀਆਂ ਇਸਤਰੀਆਂ ਦੇ ਚਰਿੱਤਰ ਵੀ ਲਿਖੇ ਜਿਨ੍ਹਾਂ ਨੇ ਆਪਣਾ ਧਰਮ ਬਚਾਇਆ, ਆਪਣਾ ਦੇਸ਼ ਬਚਾਇਆ, ਆਪਣੀ ਕੌਮ ਬਚਾਈ, ਆਪਣਾ ਪਰਿਵਾਰ ਬਚਾਇਆ, ਉਹਨਾਂ ਬਹਾਦਰ ਇਸਤਰੀਆਂ ਦੇ ਚਰਿੱਤਰ ਵੀ ਲਿਖੇ। ਤੇ ਜਦੋਂ ਗਰੀਬ ਨਵਾਜ਼ ਪਾਤਸ਼ਾਹ ਨੇ ਵੇਖਿਆ ਵੀ ਉਹ ਲੋਕ ਵੀ ਹਨ ਜਿਹੜੇ ਆਪਣੇ ਧਰਮ ਤੋਂ, ਆਪਣੇ ਕਰੈਕਟਰ ਤੋਂ, ਆਪਣੇ ਆਚਰਨ ਤੋਂ ਡਿੱਗ ਚੁੱਕੇ ਹਨ, ਉਹਨਾਂ ਦਾ ਨਕਸ਼ਾ ਵੀ ਇਸ ਤਮਾਸ਼ੇ 'ਚ ਵੇਖਿਆ ਉਹਨਾਂ ਨੇ, ਇਹ ਸੰਸਾਰ ਦੇ ਤਮਾਸ਼ੇ 'ਚ ਉਹ ਜੋ ਕੁਝ ਵੇਖਿਆ ਉਹ ਵੀ ਆਪਣੀ ਕਲਮ ਨਾਲ ਲਿਖ ਦਿੱਤਾ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਗਤ ਦੇ ਤਮਾਸ਼ੇ 'ਚ ਜੋ ਕੁਝ ਸੀ ਉਹ ਇੰਨ ਬਿੰਨ ਬਿਆਨ ਕਰਕੇ ਆਪਣੀ ਰਾਏ ਦੇ ਦਿੱਤੀ ਕਿ ਨਿਜ ਨਾਰੀ ਕੇ ਸਾਥ ਨਿਤ ਤੁਮ ਨੇਹ ਵਡਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਉਹਨਾਂ ਦੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਵਿਚਿੱਤਰ ਨਾਟਕ ਆਪਣੀ ਸਵੈ ਰਚਨਾ ਸਵੈ ਜੀਵਨੀ ਲਿਖ ਰਹੇ ਨੇ। ਮੈਂ ਇੱਕ ਹੋਰ ਅਰਜ ਕਰਦਾ, ਇਸ ਧਰਤੀ ਤੇ ਬੜੇ ਬੜੇ ਮਹਾਂਪੁਰਸ਼ ਅਵਤਾਰ ਪੈਗੰਬਰ ਹੋਏ ਔਰ ਮੇਰੇ ਦਿਲ ਵਿੱਚ ਸਾਰਿਆਂ ਦਾ ਬਰਾਬਰ ਸਤਿਕਾਰ ਹੈ, ਤੁਹਾਨੂੰ ਭਾਵੇਂ ਹੋਵੇ ਨਾ ਹੋਵੇ। ਮੈਂ ਆਪਣੀ ਗੱਲ ਕਰਦਾ, ਭਾਵੇਂ ਭਗਵਾਨ ਰਾਮ ਚੰਦਰ ਜੀ ਹੋਣ, ਭਾਵੇਂ ਕ੍ਰਿਸ਼ਨ ਜੀ ਹੋਣ, ਭਾਵੇਂ ਹਜ਼ਰਤ ਈਸ਼ਾ ਹੋਣ ਅਤੇ ਭਾਵੇਂ ਮੂਸਾ ਜੀ ਹੋਣ, ਉਹਨਾਂ ਨੇ ਦੁਨੀਆਂ ਨੂੰ ਸੱਚ ਦਾ ਹੀ ਸੁਨੇਹਾ ਦਿੱਤਾ। ਬਾਅਦ ਵਾਲੇ ਭਾਵੇਂ ਰਾਹ ਤੋਂ ਭਟਕ ਜਾਣ, ਅਸੀਂ ਵੀ ਭਟਕੇ ਫਿਰਦੇ ਹਾਂ। ਮਹਾਂਪੁਰਸ਼ਾਂ ਦੇ ਵਿੱਚ ਕੋਈ ਕਸਰ ਨਹੀਂ, ਸਾਡੇ 'ਚ ਕਸਰ ਹੈ। ਪਰ ਇਤਨੇ ਮਹਾਂਪੁਰਸ਼ਾਂ ਵਿੱਚੋਂ ਆਪਣੀ ਸਵੈ ਜੀਵਨੀ ਹੱਡ ਬੀਤੀ ਲਿਖੀ ਹੈ ਤਾਂ ਕੇਵਲ ਕਲਗੀਧਰ ਪਾਤਸ਼ਾਹ ਨੇ ਲਿਖੀ। ਬਾਕੀ ਮਹਾਂਪੁਰਸ਼ਾਂ ਨੇ ਆਪਣਾ ਰੋਲ, ਜੋ ਉਹਨਾਂ ਦੀ ਡਿਊਟੀ ਅਕਾਲ ਪੁਰਖ ਖੁੱਲ੍ਹਣ ਲੱਗੀ ਸੀ, ਉਹਨਾਂ ਨੇ ਕੀਤੀ ਹੈ। ਪਰ ਜਿਹੜੀ ਉਹ ਆਪਣੇ ਹੁਕਮ ਦੀ ਗੱਲ, ਜੋ ਹੁਕਮ ਸਿੱਧਾ ਆਇਆ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਹਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਕਾਲ ਪੁਰਖ ਨੇ ਆਖਿਆ ਮੈਂ ਆਪਣਾ ਸੁੱਤ ਤੋਹੇ ਨਿਵਾਜਾ। ਤੇ ਸਾਧ ਸੰਗਤ ਜੀ, ਸੰਸਕ੍ਰਿਤ ਦਾ ਸ਼ਬਦ ਹੈ ਤਾਤ, ਹਿੰਦੀ 'ਚ ਵੀ ਵਰਤਿਆ ਜਾਂਦਾ, ਬ੍ਰਿਜ ਵਿੱਚ ਵੀ ਵਰਤਿਆ ਜਾਂਦਾ, ਗੁਰਬਾਣੀ 'ਚ ਵੀ ਆਉਂਦਾ। ਹਜ਼ੂਰ ਕਲਗੀਧਰ ਜੀ ਵੀ ਕਹਿੰਦੇ ਤਾਤ ਮਾਤ ਮੁਰ ਅਲਖ ਅਰਾਧਾ। ਜਿਹੜੇ ਬ੍ਰਿਜ ਭਾਸ਼ਾ ਦੇ ਵਿਦਵਾਨ ਹਨ ਜਾਂ ਜਿਨ੍ਹਾਂ ਨੇ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਦਸਮ ਗ੍ਰੰਥ ਜਾਂ ਰਾਮ ਚਰਿੱਤਰ ਮਾਨਸ ਵਗੈਰਾ ਗ੍ਰੰਥ ਪੜ੍ਹੇ ਹੋਣ, ਇੱਥੇ ਬੈਠੇ ਹੋਣਗੇ ਗੁਰਮੁਖ ਪਿਆਰੇ, ਉਹਨਾਂ ਨੂੰ ਪਤਾ ਹੈ ਵੀ ਤਾਤ ਜਿਹੜਾ ਨਾ ਸਾਡੇ ਗ੍ਰੰਥਾਂ ਵਿੱਚ, ਭਾਰਤੀ ਗ੍ਰੰਥਾਂ 'ਚ ਪਿਓ ਵਾਸਤੇ ਵੀ ਆਉਂਦਾ ਅਤੇ ਪੁੱਤਰ ਵਾਸਤੇ ਵੀ ਆਉਂਦਾ। ਪਿਓ ਨੂੰ ਵੀ ਤਾਤ ਲਿਖਿਆ ਗ੍ਰੰਥਾਂ ਵਿੱਚ, ਜਿਵੇਂ ਤਾਤ ਮਾਤ, ਮੇਰੀ ਮਾਂ ਅਤੇ ਮੇਰੇ ਪਿਓ ਨੇ, ਇੱਥੇ ਤਾਤ ਦਾ ਅਰਥ ਪਿਤਾ ਹੈ। ਅਤੇ ਕਈ ਜਗ੍ਹਾ 'ਤੇ ਤਾਤ ਪੁੱਤਰ ਵਾਸਤੇ ਆਉਂਦਾ, ਹੇ ਤਾਤ ਹੇ ਪੁੱਤਰ ਇੰਜ ਕਰੋ, ਇੱਦਾਂ ਆਗਿਆ ਆਉਂਦੀ ਗ੍ਰੰਥਾਂ ਵਿੱਚ, ਦਸਵੇਂ 'ਚ ਹੀ ਆਉਂਦੀ ਹੈ। ਹੁਣ ਤਾਤ ਸ਼ਬਦ ਪਿਓ ਵਾਸਤੇ ਵੀ ਆਇਆ ਅਤੇ ਪੁੱਤਰ ਵਾਸਤੇ ਵੀ ਆਇਆ, ਇਹੋ ਜਿਹੀ ਕਿਹੜੀ ਗੱਲ ਹੈ ਸ਼ਬਦ ਵਿੱਚ ਕਿ ਦੋਵਾਂ ਵਾਸਤੇ ਵਰਤਿਆ ਜਾ ਰਿਹਾ, ਪਿਓ ਵਾਸਤੇ ਵੀ ਤਾਤ ਅਤੇ ਪੁੱਤਰ ਵਾਸਤੇ ਵੀ ਤਾਤ। ਬੜੀ ਡੂੰਘੀ ਫਿਲਾਸਫੀ ਹੈ। ਤਾਤ ਦਾ ਅਰਥ ਹੈ ਤੱਤ, ਤੱਤ ਦੁੱਧ ਨੂੰ ਦਹੀਂ ਨੂੰ ਰਿੜਕਦੇ ਵਿੱਚੋਂ ਕੀ ਨਿਕਲਦਾ, ਪੰਡਿਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲਿਆ ਤੱਥ, ਤੱਤ ਨਿਕਲਦਾ। ਹਰ ਚੀਜ਼ ਦਾ ਤੱਤ ਨਿਕਲਦਾ, ਹਰ ਚੀਜ਼ ਦਾ ਤੱਤ ਨਿਕਲਦਾ। ਸਾਧ ਸੰਗਤ ਜੀ, ਪਿਓ ਦਾ ਤੱਤ ਪੁੱਤਰ ਹੁੰਦਾ ਜੇ ਤੇ ਪੁੱਤਰ ਦਾ ਤੱਤ ਪਿਓ ਹੁੰਦਾ ਜੇ, ਇੱਕ ਦੂਜੀ ਦਾ ਤੱਤ ਹੈ। ਸ਼ਾਸਤਰਾਂ ਵਿੱਚ ਲਿਖਿਆ ਪਿਓ ਪੁੱਤਰ ਦਾ ਬਦਲਿਆ ਨਵਾਂ ਰੂਪ ਹੁੰਦਾ ਜੇ, ਪਿਓ ਪੁੱਤਰ, ਪੁੱਤਰ ਜਿਹੜਾ ਹੈ ਉਹ ਪਿਤਾ ਦਾ ਨਵਾਂ ਰੂਪ ਹੈ। ਅਕਾਲ ਪੁਰਖ ਨੇ ਆਖਿਆ ਮੈਂ ਆਪਣਾ ਸੁੱਤ ਤੋਏ ਨਿਵਾਜਾ, ਪਿਓ ਦੀ ਸਾਰੀ ਪ੍ਰੋਪਰਟੀ, ਸਾਰੀ ਜਾਇਦਾਦ ਦਾ ਮਾਲਕ ਪੁੱਤਰ ਹੁੰਦਾ ਜੇ, ਤੂੰ ਮੇਰਾ ਪੁੱਤਰ ਹੈ, ਤੇਰੇ ਮੇਰੇ 'ਚ ਕੋਈ ਫਰਕ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰੇ ਮੇਰੇ 'ਚ ਜਿੰਨੀ ਮੇਰੇ ਕੋਲ ਤਾਕਤ ਹੈ, ਜਿੰਨੀ ਮੇਰੇ ਕੋਲ ਸ਼ਕਤੀ ਹੈ, ਉਹ ਮੈਂ ਤੈਨੂੰ ਦੇ ਕੇ ਭੇਜ ਰਿਹਾ ਹਾਂ। ਉਹ ਕਲਗੀਧਰ ਪਾਤਸ਼ਾਹ, ਉਹ ਪੰਥ ਦੇ ਵਾਲੀ, ਮਹਾਂਸ਼ਕਤੀਆਂ ਦੇ ਪੁੰਜ, ਅਗੰਮੀ ਤਾਕਤਾਂ ਲੈ ਕੇ ਆਏ। ਇਤਨੀ ਤਾਕਤ, ਉਹਨਾਂ ਦੀ ਤਾਕਤ ਦੇ ਬਰਾਬਰ ਸਾਧ ਸੰਗਤ ਜੀ संसार विच किसे च बल नहीं, अपनी लीला नाल ही औरंगजेब पैदा किया होया सी। आखो सतनाम श्री वाह। अपनी माया आप पसारी, अपनी माया आप पसारी। अपनी माया आप पसारी, अपनी माया आप पसारी। आपे देखण हारा, आपे देखण हारा। नाना रूप तरे बहुरंगी, नाना रूप तरे बहुरंगी। नाना दा मतलब अनेक। वो अकाल पुरख कलगी वाला पातशाह अनेकां रूप धारण कर लैंदा। भाई नंद लाल जी ने लिखिया कलगीधर पातशाह बारे, गाहे सूफी गाहे जाहद गह कलंदर में शब्द। मेरे पातशाह किते ते सूफी बनया होया है, किते कट्टड़ शराई बनया होया है, किते कलंदर बनया होया है, किते केड़ा रूप धारण किया, किते केड़ा रूप धारण किया। तू जोगी अंदर जोगी आ, तू भोगी अंदर भोगी आ। तेरा अंत न पाया सुरग मच पाया। ऐसी महाशक्ति कलगीधर पातशाह महाराज ने जदों अंदरली सुरत अकाल पुरख नाल जोड़ी है, तो उदों यह तरभंगी छंद उतरिया जिहड़ा भाई हरनाम सिंह जी गा के गए है। इहदे विच हजूर कहिंदे है, खग खंड बिहंडंग खल दल खंडंग अतरण मंडंग बर भंडंग पुज दंड अखंडंग तेज प्रचंडंग ज्योति मंडंग भान प्रभंग सुख संतां करणंग दुर्मत दरणंग किलविक हरणंग असरणंग जय 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 कारण सृष्टि उबारण मम प्रत पारण जय तेगंग। तू तेग स्वरूप है, तू शक्ति स्वरूप है, तेनू मेरी नमस्कार है। खग खंड बिहंडंग टोटे टोटे करके वैरियां दे सुट दिंदा है। साहब कलगीधर पातशाह ने अपनी बाणी श्री साहब नू मुखातम होके कहा, नमो श्री बढ़ैली तुत हरी सरोही, करे एक ते द्वै सुपट हाथ सोही। सूरमे दे हाथ सोवदी है, जदों चलदी है एक तो दो कर देंदी है। ओ खग खंड बिहंडंग खल दल खंडंग वैरियां दे मूर्खां दे दलां नू टोटे टोटे करन वाली, उस महाशक्ति दा प्रगटावा अज दे दिन कीता साध संगत जी। आखो सतनाम श्री वाह। प्रतख प्रैक्टिकल जो बाणी च कहा वो फिर करके विखा दिता। सवा लाख से एक लड़ाऊं, तबै गोबिंद सिंह नाम कहा। चमकौर साहब अभी अल्लाह यार खां कहिंदा, जिस दम हुए चमकौर में सिंघों के उतारे। खालसे दियां फौजां अज दी शाम पहुंच गईयां किथे, जिथे गुरद्वारा दमदमा साहब है। इत्थे बाग हुंदा सी, बाग विच 35 सिंघां समेत छोटे वड्डे साहिबजादे ते कलगीधर पातशाह पहलां पहुंचे। पिछों 5 सिंघ जख्मी हालत च आए, उन्हां नूं सट्टां लगियां, कपड़े बस्त्र लहू नाल भिज्जे होए। उह जंग लड़दे होए वैरी दा घेरा चीर के किसे तरह हजूर कोल पहुंच गए। किन्ने हो गए? 40। महाराज ने जफरनामे च कुल गिणती 40 लिखी। औरंगजेब 35 नाल आए ने, 5 पिछों आए ने। उन्हां पंजां ने आके गया, महाराज इत्थे बाग विच बैठे हो, संध्या दा टाइम हो रहा है, और बहुता नहीं तां 2-2.5 घंटिआं तक औरंगजेब दी 10 लख ताजा दम फौज लै करके वड्डे वड्डे जरनैल इस वेले मुरिंडे पहुंच चुके हैं, ते चमकौर किन्नी कु दूर है आउण वाले। कोई बंदोबस्त करिए, किते दूर निकल चलिए। कवि अल्लाह यार खां कहिंदा, दशमेश ने आख्या, जिस थां आना था जे टिकाणा जे वही है। जिथे आना सी आ गए हां, हुण अगे नहीं जाणा। ओ सामने गढ़ी दा चौधरी उहनूं बुला के लियाओ। भाई दया सिंह साहब जी गए, उस गढ़ी दे मुखी चौधरी नूं आख्या, चल चौधरी तेनू 10वें पातशाह महाराज सददे है, खालसे दीयां फौजां उतरियां ने, तेरी गढ़ी दी वरतों करनी है जंग वास्ते। ਸੁਣ ਕੇ ਕੰਬ ਗਿਆ, ਭੈ ਭੀਤ ਹੋ ਗਿਆ। ਜਵਾਬ ਕੀ ਦਿੰਦਾ? ਕਿਉਂਕਿ ਮਹਾਰਾਜ ਨੂੰ ਅੱਗੇ ਜਾਣਦਾ ਸੀ। ਇੱਕ ਗੱਲ ਇਤਿਹਾਸ ਵਿੱਚ ਵਿਚਾਰ ਗੋਚਰੇ ਹੈ ਕਿ ਗੁਰੂ ਸਾਹਿਬ ਚਮਕੌਰ ਦੋ ਵਾਰੀ ਆਏ ਹੈ। ਸੂਰਜ ਪ੍ਰਕਾਸ਼ ਗ੍ਰੰਥ ਚ ਪੜ੍ਹ ਲਓ, ਪਹਿਲੀ ਵਾਰ ਸੂਰਜ ਗ੍ਰਹਿਣ ਦਾ ਮੇਲਾ ਸੀ, ਕੁਰਸ਼ੇਤਰ ਨੂੰ ਜਾਣਾ ਸੀ। ਪਾਤਸ਼ਾਹ ਚਮਕੌਰ ਤੋਂ ਹੋ ਕੇ ਅੰਬਾਲੇ ਤੇ ਅੰਬਾਲੇ ਤੋਂ ਹੋ ਕੇ ਕੁਰਸ਼ੇਤਰ ਪਹੁੰਚੇ ਸਨ। ਔਰ ਇਹ ਵੀ ਇੱਕ ਸੱਚਾਈ ਹੈ ਕਿ ਇੱਕ ਛੋਟੀ ਜਿਹੀ ਲੜਾਈ ਚਮਕੌਰ ਚ ਪਹਿਲਾਂ ਵੀ ਉਦੋਂ ਵੀ ਹੋਈ ਸੀ ਜਦੋਂ ਮਹਾਰਾਜ ਜਾ ਰਹੇ ਸਨ। ਇੱਥੋਂ ਝੜਪ ਹੋਈ ਸੀ ਇੱਥੇ। ਉਹ ਚੌਧਰੀ ਜਾਣਦਾ ਸੀ ਕਿ ਇਹ ਗੁਰੂ ਪਾਤਸ਼ਾਹ ਬੜੇ ਜੰਗੀ ਹਨ, ਜੇ ਸਾਹਮਣੇ ਗਿਆ ਜਵਾਬ ਦੇਣਾ ਔਖਾ ਹੋ ਜਾਏਗਾ। ਸਾਡੀ ਪੰਜਾਬੀ ਦੀ ਕਹਾਵਤ ਹੈ, ਕਿਸੇ ਨੇ ਆਖਿਆ ਮੈਨੂੰ ਗੱਡਾ ਦੇ ਦੇ, ਗੱਡੇ ਦੇ ਮਾਲਕ ਨੇ ਸੋਚਿਆ ਜਵਾਬ ਕੀ ਦਿਆਂ, ਕਹਿੰਦਾ ਗੱਡੇ ਨਾਲ ਕੱਟਾ ਵੱਜਾ ਹੋਇਆ। ਭਾਈ ਦਇਆ ਸਿੰਘ ਨੂੰ ਜਵਾਬ ਕੀ ਦਿੱਤਾ ਉਸ ਚੌਧਰੀ ਨੇ? ਕਹਿੰਦਾ ਭਾਈ ਗੁਰੂਆਂ ਕੋਲ ਖਾਲੀ ਹੱਥ ਨਹੀਂ ਜਾਈਦਾ। ਚਲਾਕ ਸੀ ਚੌਧਰੀ ਬੜਾ। ਇਸ ਵੇਲੇ ਮੇਰੀ ਜੇਬ ਖਾਲੀ ਹੈ, ਮੇਰੇ ਕੋਲ ਪੈਸਾ ਮੱਥਾ ਟੇਕਣ ਨੂੰ ਕੋਈ ਨਹੀਂ, ਮੈਂ ਨਹੀਂ ਜਾ ਸਕਦਾ। ਭਾਈ ਦਇਆ ਸਿੰਘ ਵੀ ਉਹਦੇ ਉਸਤਾਦ ਸਨ, ਕਹਿੰਦੇ ਲੈ ਇਹ ਤਾਂ ਕੋਈ ਬਹਾਨਾ ਨਹੀਂ ਹੋਇਆ, ਹਾਲਾਂ ਮੇਰੇ ਕੋਲੋਂ ਭੇਟਾ ਮੋਹਰਾਂ ਕੱਢੀਆਂ ਖੀਸੇ ਚੋਂ ਪੰਜ ਸੋਨੇ ਦੀਆਂ ਦਇਆ ਸਿੰਘ ਜੀ ਹੋਰਾਂ ਨੇ, ਕਹਿੰਦੇ ਆ ਲਓ ਮੱਥਾ ਟੇਕਦੇ। ਫਿਰ ਆਨਾ ਬਹਾਨਾ ਕਰਨ ਲੱਗਾ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਜਿਵੇਂ ਵੀ ਹੋਵੇ, ਖਾਲਸੇ ਕੋਲ ਸਾਰੀਆਂ ਜੁਗਤੀਆਂ ਹੁੰਦੀਆਂ ਨੇ, ਕਈ ਗੱਲਾਂ ਦੱਸੀਆਂ ਜਾਂਦੀਆਂ, ਕਈ ਦੱਸੀ ਨਹੀਂ ਦੱਸੀ ਦੀਆਂ ਹੁੰਦੀਆਂ। ਮੁਸ਼ਕਾਂ ਬੰਨ ਲਈਆਂ, ਲੈ ਆਏ ਫੜ ਕੇ, ਕਹਿੰਦੇ ਲਾਓ ਇਹਨੂੰ ਅੱਗੇ। ਜਦੋਂ ਗੜੀ ਵੱਲ ਨੂੰ ਤੁਰੇ ਚੜ੍ਹਾਈ, ਤੁਸੀਂ ਵੇਖੀ ਚਮਕੌਰ ਦੀ ਗੜੀ, ਹੁਣ ਤਾਂ ਸਾਧ ਸੰਗਤ ਜੀ ਅਸੀਂ ਭੇਟਾ ਕਰ ਦਿੱਤੀ ਹਥੌੜੇ ਦੀ। ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਸੀ ਖਾਲਸਾ ਜੀ, ਸਾਡਾ ਸਾਰਾ ਵਿਰਸਾ, ਸਾਡੀਆਂ ਉਹ ਬਿਲਡਿੰਗਾਂ ਇਮਾਰਤਾਂ ਜਿਹੜਾ ਸਾਡਾ ਇਤਿਹਾਸ ਦੱਸਦੀਆਂ ਸਨ। ਤੁਸੀਂ ਸਾਊਥ ਵਿੱਚ ਚਲੇ ਜਾਓ, ਪੰਜ ਪੰਜ ਹਜ਼ਾਰ ਸਾਲ ਪੁਰਾਣੇ ਮੰਦਰ ਖੜ੍ਹੇ ਹੈ। ਜੇ ਕਿਤੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਇਹ ਮੰਦਰ ਡਿੱਗ ਨਾ ਪਵੇ, ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ, ਇੱਥੋਂ ਤੱਕ ਜੇ ਗੱਲ ਆ ਜਾਵੇ, ਤਾਂ ਉਹ ਪਤਾ ਕੀ ਕਰਦੇ, ਨਵਾਂ ਮੰਦਰ ਨਾਲ ਬਣਾ ਦਿੰਦੇ ਆ, ਪੁਰਾਣੇ ਨੂੰ ਨਹੀਂ ਛੇੜਦੇ। ਉਹ ਕਹਿੰਦੇ ਇਹ ਨਹੀਂ ਢਾਣਾ, ਜਿੰਨਾ ਚਿਰ ਬਚਾ ਸਕਦੇ ਹੋ ਬਚਾਓ ਇਹਨੂੰ, ਇਹ ਸਾਡਾ ਇਤਿਹਾਸ ਹੈ। ਪੰਜ ਪੰਜ ਹਜ਼ਾਰ ਸਾਲ ਪੁਰਾਣੇ ਮੰਦਰ ਤੁਸੀਂ ਜਾ ਕੇ ਦੇਖ ਸਕਦੇ ਹੋ, ਮਥੁਰਾ 'ਚ ਵੀ ਅਜੇ ਮੰਦਰ ਖੜ੍ਹਾ ਹੈ ਪੰਜ ਹਜ਼ਾਰ ਸਾਲ ਪੁਰਾਣਾ। ਅਤੇ ਖਾਲਸਾ ਜੀ ਅਸੀਂ ਉਹ ਪੁਰਾਤਨ ਬਿਲਡਿੰਗਾਂ, ਉਹ ਸੋਹਣੀਆਂ ਮਾਰ ਮਾਰ ਥੋੜੇ ਨਾਸ ਕਰਦੇ, ਸੰਗੇ ਮਰਮਰ ਲਿਆ ਲਿਆ ਕੇ, ਮਾਰਬਲ ਲਿਆ ਲਿਆ ਕੇ ਮਕਰਾਣੇ ਦਾ ਲਾ ਦਿੱਤਾ, ਅਤੇ ਕਾਰੀਗਰ ਉਹ ਲਿਆਂਦੇ ਮੁਸਲਮਾਨ ਜਿਹੜੇ ਸਾਧ ਸੰਗਤ ਜੀ ਨਾਲੇ ਤੰਬਾਕੂ ਪੀ ਵੀ ਜਾਂਦੇ ਆ, ਨਾਲੇ ਸਾਡੇ ਗੁਰਦੁਆਰਿਆਂ ਦੀ ਬਿਲਡਿੰਗਾਂ ਦੇ ਗੁੰਬਜ ਮਸੀਤਾਂ ਵਰਗੇ ਬਣਾਈ ਜਾਂਦੇ ਆ। ਮਾਫ ਕਰ ਦੇਣਾ ਗੱਲ ਨੂੰ, ਤੁਸੀਂ ਅਸਲ ਗੁੰਬਜ ਦੇਖੋ ਹਰਿਮੰਦਰ ਸਾਹਿਬ ਦਾ, ਤਰਨ ਤਾਰਨ ਦਾ ਅਤੇ ਹਜ਼ੂਰ ਸਾਹਿਬ ਦਾ, ਤਿੰਨ ਪੁਰਾਣੇ ਗੁੰਬਜ ਸਾਡੇ ਕੋਲ ਬਚੇ ਆ, ਉਹ ਇਸ ਤਰ੍ਹਾਂ ਬਣੇ ਹੋਏ ਆ। ਮੰਦਰ ਦਾ ਗੁੰਬਜ ਇਸ ਤਰ੍ਹਾਂ ਹੁੰਦਾ, ਗੁਰਦੁਆਰੇ ਦਾ ਇਸ ਤਰ੍ਹਾਂ ਬੈਠਵਾਂ ਹੁੰਦਾ, ਅਤੇ ਗੋਲ ਗੁੰਬਜ ਮਸੀਤਾਂ ਦੇ ਹੁੰਦੇ ਸੀ ਜਿਹੜੇ ਅੱਜ ਸਾਰਿਆਂ ਦੇ ਬਣ ਗਏ ਆ। ਇਹ ਗੱਲ ਬੜੀ ਬਰੀਕੀ ਨਾਲ ਸਮਝ ਸਕਦੇ, ਸਿੱਖ ਆਰਟ ਨੂੰ ਅਸੀਂ ਆਪਣੇ ਹੱਥੀ ਤੋੜਿਆ, ਚਮਕੌਰ ਦੀ ਗੜੀ ਖਤਮ ਕੀਤੀ, ਠੰਡਾ ਬੁਰਜ ਖਤਮ ਕੀਤਾ। ਖਾਲਸਾ ਜੀ ਇਤਿਹਾਸ ਨੂੰ ਸੰਭਾਲੋ ਜਿੰਨਾ ਹੋ ਸਕਦਾ, ਜੋ ਕੁਝ ਵੀ ਹੈ ਨਾ ਉਹ ਬੜਾ ਕੀਮਤੀ ਹੈ, ਜਿੰਨਾ ਕੁਝ ਸੰਭਾਲ ਲਓ। ਕਹਿੰਦੇ ਉਸ ਕੱਚੀ ਗੜੀ ਦਾ ਜਦੋਂ ਚੜ੍ਹਾਈ ਚੜ੍ਹਨ ਲੱਗੇ ਨਾ ਹਜ਼ੂਰ, ਤੇ ਮੰਜਿਆ ਡਾਹੀ ਬੈਠਾ ਇੱਕ ਗਰੀਬੂ ਨਾਮ ਦਾ ਬੰਦਾ ਉੱਠ ਕੇ ਖਲੋ ਗਿਆ। ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਆ ਮੇਰਾ ਭਰਾ ਹੀ ਹੈ ਜਿਹਨੂੰ ਲਈ ਜਾਂਦੇ ਹੋ, ਇਹ ਬੜਾ ਧੋਖੇਬਾਜ਼ ਹੈ ਮਹਾਰਾਜ, ਇਹੋ ਜੋਗਾ ਇੰਨੇ ਜੋਗਾ ਹੀ ਹੈ, ਜੋ ਇਹਦੇ ਨਾਲ ਹੋ ਰਹੀ ਹੈ ਨਾ ਚੰਗੀ ਹੋ ਰਹੀ ਹੈ, ਇਹਨੇ ਮੇਰਾ ਅੱਧਾ ਹਿੱਸਾ ਦੱਬਿਆ ਹੋਇਆ, ਮੇਰਾ ਅੱਧਾ ਹਿੱਸਾ ਗੜੀ ਵਿੱਚ ਸਾਰਾ ਦੱਬੀ ਬੈਠਾ, ਮੈਨੂੰ ਇੱਕ ਕਮਰਾ ਇੱਕ ਖੁੰਝੇ 'ਚ ਦਿੱਤਾ ਹੋਇਆ, ਮੈਂ ਗਰੀਬ ਆਦਮੀ ਉੱਥੇ ਟਾਈਮ ਕੱਟ ਰਿਹਾ। ਵੱਡਾ ਦਰਵਾਜ਼ਾ ਅੰਦਰੋਂ ਉਹਦੇ ਨਿਆਣਿਆਂ ਨੇ ਬੰਦ ਕਰ ਲਿਆ, ਹੁਣ ਸਿੰਘਾਂ ਨੇ ਕਿੱਥੋਂ ਵੜਨਾ ਸੀ। ਗਰੀਬੂ ਕਹਿੰਦਾ ਆਓ ਮਹਾਰਾਜ ਮੇਰੇ ਨਾਲ, ਮੈਂ ਹੀ ਦੱਸਦਾ। ਮੇਰੇ ਘਰ ਵਿੱਚੋਂ ਦਰਵਾਜ਼ਾ ਅੰਦਰ ਨੂੰ ਖੁੱਲ੍ਹਦਾ, ਉੱਥੋਂ ਛਾਲਾਂ ਮਾਰ ਕੇ ਸਿੰਘ ਅੰਦਰ ਵੜਦੇ। ਮਹਾਰਾਜ ਕਹਿੰਦੇ ਚੱਲ ਫਟਾਫਟ, ਅੰਦਰ ਵੜ ਗਏ। ਦਰਵਾਜ਼ਾ ਖੋਲਿਆ ਉਹਦੇ ਘਰ ਵਾਲੇ ਪਾਸਿਓਂ ਦੀ ਸਿੰਘ ਛਾਲਾਂ ਮਾਰ ਕੇ ਗੜੀ ਦੇ ਅੰਦਰ ਫਟਾਫਟ ਗੜੀ 'ਤੇ ਕਬਜ਼ਾ ਕਰ ਲਿਆ ਉਹਦੇ ਪਰਿਵਾਰ ਨੂੰ ਬਾਹਰ ਕੱਢ ਕੇ ਗੜੀ ਨੂੰ ਮਜ਼ਬੂਤ ਕਰ ਲਿਆ ਸਾਧ ਸਿੰਘ ਜੀ 32 ਸਿੰਘਾਂ ਦਾ ਪਹਿਰਾ ਚਾਰ ਅੱਠ ਅੱਠ ਸਿੰਘਾਂ ਦਾ ਚਾਰ ਬੁਰਜਾਂ ਦੇ ਚਾਰੇ ਪਾਸੇ ਲਾ ਦਿੱਤਾ ਸਾਧ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਆਪ ਉੱਪਰਲੀ ਦਰੀਚੀ 'ਤੇ ਸਾਰਾ ਮੋਰਚਾ ਦੇਖਿਆ ਭਾਈ ਮਦਨ ਸਿੰਘ ਜੀ ਕਾਠਾ ਸਿੰਘ ਜੀ ਦਰਵਾਜ਼ੇ 'ਚ ਖੜ੍ਹੇ ਕਰ ਦਿੱਤੇ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਵਰਗੇ ਸਿਆਣੇ ਸਿੰਘਾਂ ਨੂੰ ਚਾਰੇ ਪਾਸੇ ਨਿਗਰਾਨੀ 'ਤੇ ਲਾ ਦਿੱਤਾ ਆਪ ਪਾਤਸ਼ਾਹ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਤਿਆਰ ਬਰ ਤਿਆਰ ਜੀ ਮੋਰਚਾ ਕਰ ਲਿਆ ਵੀ ਸਵੇਰੇ ਕੀ ਹੋਣਾ ਹੈ ਕਹਿਣ ਲੱਗੇ ਖਾਲਸਾ ਜੀ ਰਾਤ ਪੈ ਗਈ ਸੁੱਖ ਲੈ ਲਓ ਆਰਾਮ ਕਰ ਲਓ ਸਿੰਘ ਕਹਿੰਦੇ ਪਾਤਸ਼ਾਹ ਹੁਣ ਕਿੱਥੇ ਆਰਾਮ ਆਪ ਬੇਆਰਾਮੇ ਹੋ ਅਤੇ ਅਸੀਂ ਆਰਾਮ ਕਰੀਏ ਮਹਾਰਾਜ ਸਿੰਘਾਂ ਨੂੰ ਆਰਾਮ ਦਵਾਉਣ ਦੇ ਮਾਰੇ ਕਹਿੰਦੇ ਚੰਗਾ ਅਸੀਂ ਵੀ ਆਰਾਮ ਕਰ ਲੈਂਦੇ ਹਾਂ ਅਸੀਂ ਵੀ ਸੁੱਖ ਲੈ ਲੈਂਦੇ ਹਾਂ ਲੇਟ ਗਏ ਪਲੰਘੇ 'ਤੇ ਜਿੱਥੇ ਵੀ ਆਸਣ ਮਿਲਿਆ ਪਾਤਸ਼ਾਹ ਐਸਾ ਸਵਾਂਗ ਕੀਤਾ ਵੀ ਮਾਨੋ ਨੀਂਦ ਆ ਗਈ ਹੋਵੇ ਸਿੰਘਾਂ ਨੇ ਸੋਚਿਆ ਪਾਤਸ਼ਾਹ ਵਿਰਾਜ ਗਏ ਨੇ ਅਸੀਂ ਵੀ ਘੜੀ ਆਰਾਮ ਕਰ ਲਈਏ ਸਾਧ ਸਿੰਘ ਜੀ ਜਦੋਂ ਸਿੰਘ ਵਿਰਾਜੇ 'ਤੇ ਹਜ਼ੂਰ ਉੱਠ ਕੇ ਬਹਿ ਗਏ ਆਪਣੇ ਉਹਨਾਂ ਸਿੰਘਾਂ ਵੱਲ ਵੇਖਦੇ ਹਨ ਉਹਨਾਂ ਨੂੰ ਪਿਆਰ ਦਿੰਦੇ ਹਨ ਦੁਲਾਰ ਦਿੰਦੇ ਹਨ ਬਖਸ਼ਿਸ਼ਾਂ ਦਿੰਦੇ ਹਨ ਕਿਸੇ ਦਾ ਦਮਾਲਾ ਖੁੱਲਿਆ ਹੋਇਆ ਉਹਨੂੰ ਠੀਕ ਕਰਦੇ ਹਨ ਕਿਸੇ ਨੂੰ ਬਸਤਰ ਦਿੰਦੇ ਹਨ ਸਿੰਘਾਂ ਵੱਲ ਦੇਖ ਦੇਖ ਕੇ ਆਉਣ ਵਾਲੇ ਕੱਲ੍ਹ ਬਾਰੇ ਸੋਚਦੇ ਹਨ ਕੱਲ੍ਹ ਜੇ ਵੀ ਨਾ ਹੋਵੇਗੇ ਕੱਲ੍ਹ ਜੇ ਵੀ ਨਾ ਹੋਵੇਗੇ ਅੱਜ ਅਖੀਰਲਾ ਮੇਲਾ ਇਹਨਾਂ ਦੇ ਨਾਲ ਹੈ ਸਾਧ ਸੰਗਤ ਜੀ ਰਾਤ ਬੀਤੀ ਹੈ ਸਵੇਰੇ ਹਜ਼ੂਰ ਨੇ ਜਦੋਂ ਗੜੀ ਦਾ ਨਿਰੀਕਸ਼ਣ ਕੀਤਾ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਪਟਨੇ ਸਾਹਿਬ ਮਹਿਲਾਂ 'ਚ ਜਨਮ ਲਿਆ ਉਹਨੂੰ ਇੰਨਾ ਧਿਆਨ ਨਾਲ ਨਹੀਂ ਵੇਖਿਆ ਆਨੰਦਪੁਰ ਸੋਨੇ ਦੇ ਮਹਿਲਾਂ 'ਚ ਰਹੇ ਇੰਨੇ ਧਿਆਨ ਨਾਲ ਨਹੀਂ ਵੇਖਿਆ ਅੱਜ ਕੱਚੀ ਗੜੀ ਨੂੰ ਇੰਨਾ ਟੋ ਟੋ ਕੇ ਵੇਖਦੇ ਹੋ ਕਹਿਣ ਲੱਗਾ ਕਹਿਣ ਲੱਗੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਪਟਨਾ ਸਿੱਖੀ ਦਾ ਪੰਘੂੜਾ ਸੀ ਆਨੰਦਪੁਰ ਸਿੱਖੀ ਦਾ ਸਕੂਲ ਸੀ ਚਮਕੌਰ ਦੀ ਗੜੀ ਸਿੱਖੀ ਦੀ ਯੂਨੀਵਰਸਿਟੀ ਹੈ ਇੱਥੇ ਖਾਲਸੇ ਦਾ ਇਮਤਿਹਾਨ ਹੋਣਾ ਦੇਖਣਾ ਮੇਰਾ ਖਾਲਸਾ ਕਿੰਨੇ ਕੁ ਨੰਬਰਾਂ ਨਾਲ ਪਾਸ ਹੋਵੇਗਾ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਐਸੀ ਵਿਉਂਤਬੰਦੀ ਕੀਤੀ ਦਿਨ ਚੜ੍ਹਦੇ ਨੂੰ ਖਵਾਜ਼ਾ ਮਹਿਮੂਦ ਅਲੀ ਖਾਨ ਸੂਬਾ ਜ਼ਬਰਦਸਤ ਖਾਨ ਲਾਹੌਰ ਸੂਬਾ ਸ਼ੇਰ ਅਫਗਾਨ ਕਸ਼ਮੀਰ ਸੂਬਾ ਪੇਸ਼ਾਵਰ ਸੂਬਾ ਮੁਲਤਾਨ ਮਲੇਰਕੋਟਲੇ ਦਾ ਸ਼ੇਰ ਮੁਹੰਮਦ ਖਾਂ ਭਾਵੇਂ ਬਾਅਦ ਵਿੱਚ ਉਹਨੇ ਸਾਧ ਸਿੰਘ ਜੀ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾ ਦਾ ਨਾਅਰਾ ਮਾਰਿਆ ਉਸ ਹਾ ਦੇ ਨਾਅਰੇ 'ਤੇ ਕਰਕੇ ਅਸੀਂ ਉਹਦੇ ਨਾਲ ਸੰਯੋਗ ਸੰਬੰਧ ਰੱਖਦੇ ਹਾਂ ਪਰ ਬਾਕੀ ਜੇ ਸਾਰਾ ਇਤਿਹਾਸ ਵੇਖੀਏ ਤਾਂ ਸ਼ੇਰ ਮੁਹੰਮਦ ਖਾਂ ਦਾ ਭਰਾ ਨਾਰ ਖਾਂ ਗਨੀ ਖਾਂ ਖਵਾਜ਼ਾ ਮਹਿਮੂਦ ਅਲੀ ਖਾਂ ਇਹ ਚਾਰੇ ਭਰਾ ਇੱਥੇ ਹਾਜ਼ਰ ਸਨ ਗੁਰੂ ਸਾਹਿਬ ਜੀ ਨੂੰ ਜਿਉਂਦੇ ਪਕੜਨ ਵਾਸਤੇ ਬੇਅੰਤ ਫੌਜਾਂ ਲੈ ਕੇ ਆਏ ਸੂਬਾ ਵਜ਼ੀਰ ਖਾਨ ਸਰਹੰਦ ਦਾ ਸਾਰੇ ਸੂਬੇਦਾਰਾਂ ਨੇ ਗੜੀ ਨੂੰ ਘੇਰਾ ਪਾ ਲਿਆ ਸੁਬਾ ਸਾਰ ਲੜਾਈ ਸ਼ੁਰੂ ਹੋ ਗਈ ਕੇਵਲ 3 ਭਾਰ ਤੀਰਾਂ ਦੇ ਸਨ ਹਜ਼ੂਰ ਦੇ ਕੋਲ ਤੀਰ ਚਲਾਏ ਗੋਲੀਆਂ ਚਲਾਈਆਂ ਬੜੀ ਤਰਤੀਬ ਨਾਲ ਲੜਾਈ ਕੀਤੀ ਖਾਲਸਾ ਜੀ ਯੁੱਧ ਕਰਦੇ ਕਰਦੇ ਤੀਰ ਵੀ ਮੁੱਕ ਗਏ ਗੋਲੀਆਂ ਦਾਰੂ ਸਿੱਕਾ ਵੀ ਮੁੱਕ ਗਿਆ ਇੱਧਰ ਸੂਬਾ ਵਜ਼ੀਰ ਖਾਂ ਨੇ ਕਿਹਾ ਕਹਿਣ ਲੱਗਾ ਉਹ ਗਾਜੀਓ ਬਹਾਦਰੋ ਜੋਧਿਓ ਸੂਰਮਿਓ ਕਾਹਦੇ ਤੁਸੀਂ ਪਠਾਨ ਬੱਚੇ ਹੋ ਕਿੱਥੇ ਗਈ ਤੁਹਾਡੀ ਮੁਗਲਾਈ ਸ਼ਾਨ ਤੁਸੀਂ 10 ਲੱਖ ਹੋ ਇੱਕ ਮੁੱਠੀ ਮੁੱਠੀ ਰੇਤੇ ਦੀ ਭਰ ਕੇ ਜੇ ਗੜੀ 'ਚ ਸਿੱਟ ਦਿਓ ਅਤੇ ਆਹ ਛੋਟੀ ਜਿਹੀ ਗੜੀ ਅਤੇ ਉਹਦੇ ਵਿੱਚ ਦੱਬ ਜਾਏ 10 ਲੱਖ ਬੰਦਾ ਵਾਕਈ ਗੱਲ ਸੱਚੀ ਹੈ ਵੀ ਜੇ ਇੱਕ ਮੁੱਠੀ ਮੁੱਠੀ ਰੇਤਾ ਪਾਵੇ ਨਾ ਤੇ 10 ਲੱਖ ਮੁੱਠੀ ਰੇਤੇ ਜੋ ਗੜੀ ਦੱਬ ਸਕਦੀ ਹੈ ਪਰ ਪਤਾ ਨਹੀਂ ਕੀ ਤਾਕਤ ਹੈ ਕੀ ਸ਼ਕਤੀ ਹੈ ਕਿ ਜਿਹੜਾ ਉੱਧਰ ਜਾਂਦਾ ਉਹ ਪਾਰ ਬੋਲਦਾ ਹੈ ਸਾਧ ਸੰਗਤ ਹਜ਼ੂਰ ਗਰੀਬ ਨਵਾਜ਼ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਲਈ ਹੱਲੇ 'ਤੇ ਹੱਲਾ ਬੋਲਿਆ ਜਾ ਰਿਹਾ ਸੀ ਨਾਰ ਖਾਨ ਜੋ ਸ਼ੇਰ ਮੁਹੰਮਦ ਮਲੇਰਕੋਟਲੇ ਵਾਲੇ ਦਾ ਸੱਕਾ ਭਾਈ ਸੀ ਹਜ਼ੂਰ ਪਾਤਸ਼ਾਹ ਜੀ ਨੂੰ ਫੜਨ ਵਾਸਤੇ ਗੜੀ 'ਤੇ ਚੜ੍ਹਨ ਵਾਸਤੇ ਪੌੜੀ ਲਾ ਕੇ ਚੜ੍ਹਨ ਲੱਗਾ ਮਹਾਰਾਜ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਚੁੰਦੀਦਮ ਕੇ ਨਾ ਹਾਰ ਬਿਆਮਤ ਬਜੰਗ। ਔਰੰਗਜ਼ੇਬ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਨਾਰ ਖਾਮ ਯਾ ਅਲੀ ਯਾ ਮੁਹੰਮਦ ਕਰਦਾ ਆ ਰਿਹਾ। ਮੈਂ ਪੱਥੇ ਚੋਂ ਤੀਰ ਕੱਢਿਆ, ਤੀਰ ਛੱਡਿਆ, ਸੁੱਕਾ ਹੀ ਪਾਰ ਲੰਘ ਗਿਆ। ਨਾਰ ਖਾਂ ਧੜਮ ਕਰਕੇ ਧਰਤੀ ਤੇ ਡਿੱਗਾ, ਪਿੱਛੇ ਗਨੀ ਖਾਂ ਆਇਆ। ਗਨੀ ਖਾਂ ਵੀ ਉਸੇ ਰਸਤੇ ਤੋਰ ਦਿੱਤਾ ਗਰੀਬ ਨਵਾਜ ਨੇ। ਖਵਾਜ਼ਾ ਮਹਿਮੂਦ ਅਲੀ ਖਾਂ ਜਿਹੜਾ ਸਾਰੀਆਂ ਫੌਜਾਂ ਦਾ ਵੱਡਾ ਜਰਨਲ ਸੀ, ਉਹਨੇ ਸੋਚਿਆ ਮੇਰੇ ਦੋ ਭਾਈ ਤਾਂ ਗਏ, ਗੁਰੂ ਸਾਹਿਬ ਹੁਣ ਮੈਨੂੰ ਵੀ ਲੱਗੇ ਆ ਮੁਕਾਣ। ਉਹ ਕਹਿੰਦੇ ਆ ਵੀ ਜਿਹੜੀ ਗੜੀ ਦੀ ਕੰਧ ਸੀ ਨਾ, ਉਹਦੇ ਥੱਲੇ ਲੰਮਾ ਪੈ ਗਿਆ ਤੇ ਛਹਿ ਛਹਿ ਕੇ ਹੌਲੇ ਹੌਲੇ ਉਹ ਗਿਆ। ਪਾਤਸ਼ਾਹ ਕਹਿੰਦੇ ਕਿ ਖਵਾਜ਼ਾ ਮਰਦੂਦ ਸ਼ਾਹ ਹੈ ਇਹ ਦੀਵਾਰ। ਮਹਿਮੂਦ ਦਾ ਨਾਮ ਮਰਦੂਦ ਲਿਖਿਆ, ਮਰਦੂਦ ਦਾ ਅਰਥ ਹੈ ਕਾਇਰ ਬੁਜ਼ਦਿਲ। ਕਹਿੰਦੇ ਕਾਇਰ ਬੁਜ਼ਦਿਲ ਮਰਦੂਦ ਖਵਾਜ਼ਾ ਮਹਿਮੂਦ ਸ਼ਾਇਆ ਇਹ ਦੀਵਾਰ, ਦੀਵਾਰ ਦੇ ਓਹਲੇ ਹੋ ਕੇ ਜਾਨ ਬਚਾ ਗਿਆ। ਕਹਿੰਦੇ ਅਫਸੋਸ ਔਰੰਗਜ਼ੇਬ ਉਹ ਮੇਰੇ ਸਾਹਮਣੇ ਨਹੀਂ ਆਇਆ, ਜੇ ਮਰਦਾਂ ਦਾ ਸਾਹਮਣੇ ਆਉਂਦਾ ਮੈਂ ਉਹਨੂੰ ਇੱਕ ਤੀਰ ਬਖਸ਼ ਦਿੰਦਾ। ਸਾਧ ਸੰਗਤ ਜੀ, ਖਵਾਜ਼ਾ ਮਹਿਮੂਦ ਭੱਜ ਗਿਆ। ਇੱਧਰ ਸਿੰਘਾਂ ਦੇ ਤੀਰ ਮੁੱਕ ਗਏ, ਗੋਲੀਆਂ ਮੁੱਕ ਗਈਆਂ। ਗੜੀ ਵਿੱਚੋਂ ਪੰਜ ਪੰਜ ਸਿੰਘਾਂ ਦੇ ਜਥੇ, ਛੇ ਛੇ ਸਿੰਘਾਂ ਦੇ ਜਥੇ ਨਿਕਲਣੇ ਸ਼ੁਰੂ ਹੋਏ। ਇੱਕ ਜਥਾ ਜਾਂਦਾ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਂਦਾ, ਤੇਗਾਂ ਨਾਲ ਵਾਢਾਂ ਕਰਦਾ, ਵੈਰੀ ਦਲਾਂ ਨੂੰ ਚੀਰਦਾ ਹੋਇਆ। ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੱਡੇ ਖੇਤ, ਸ਼ਹਾਦਤਾਂ ਪਾ ਜਾਂਦਾ। ਦੂਜਾ ਜਥਾ ਤੁਰ ਪੈਂਦਾ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਆਲਮ ਸਿੰਘ ਜੀ ਵਰਗੇ ਸਿੰਘ ਸ਼ਹੀਦੀਆਂ ਪਾ ਗਏ। ਭਾਈ ਆਲਮ ਸਿੰਘ ਜੀ ਬਾਰੇ ਲਿਖਿਆ ਸਾਧ ਸੰਗਤ ਜੀ, ਉਹਨਾਂ ਦਾ ਨਾਮ ਸੂਰਜ ਪ੍ਰਕਾਸ਼ 'ਚ ਆਲਮ ਸਿੰਘ ਨੱਚਣਾ ਕਰਕੇ ਆਉਂਦਾ ਹੈ। ਇਹ ਨਾਮ ਹਜ਼ੂਰ ਗਰੀਬ ਨਵਾਜ ਕਲਗੀਧਰ ਨੇ ਦਿੱਤਾ ਸੀ। ਨੱਚਣਾ ਕਿਉਂ ਕਹਿੰਦੇ ਸਨ? ਕਹਿੰਦੇ ਜਿਵੇਂ ਨਚਾਰ ਅਖਾੜੇ 'ਚ ਨੱਚਦਾ ਹੈ, ਆਲਮ ਸਿੰਘ ਮੈਦਾਨੇ ਜੰਗ 'ਚ ਨੱਚਦਾ ਸੀ। ਆਪਣੇ ਹੱਥ 'ਚ ਵੱਡਾ ਭਾਰੀ ਬਰਛਾ ਲੈ ਕੇ ਚਮਕੌਰ ਦੀ ਗੜੀ 'ਚੋਂ ਨਿਕਲਿਆ, ਦਸ ਦਸ ਵੀਹ ਵੀਹ ਪੰਜਾਹ ਪੰਜਾਹ ਵੈਰੀਆਂ ਨੂੰ ਲਲਕਾਰ ਦਿੰਦਾ ਸੀ। ਉਹ ਇਕੱਠੇ ਹੋ ਕੇ ਆਲੇ ਦੁਆਲੇ ਜਦੋਂ ਮਾਰਨ ਆਉਂਦੇ ਸੀ, ਆਪਣੇ ਬਰਸੇ ਦੀ ਅੜੇਸ਼ ਲੈ ਕੇ ਦਸ ਫੁੱਟ ਉੱਚੀ ਛਾਲ ਮਾਰ ਜਾਂਦਾ ਸੀਗਾ। ਉਹ ਵਾਪਸ ਭਿੜ ਜਾਂਦੇ ਸਨ, ਪਰਲੇ ਪਾਸੇ ਉਹ ਪੰਜਾਂ ਸੱਤਾਂ ਨੂੰ ਬਰਛੇ ਨਾਲ ਪਰੋ ਕੇ ਉਹ ਗਿਆ ਹੋ ਜਾਂਦਾ ਸੀ। ਐਸਾ ਜਰਨੈਲ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ। ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦੀ ਵਾਰੀ ਆਈ, ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਇੱਕ ਬੇਨਤੀ ਗਰੀਬ ਨਵਾਜ। ਕਹਿੰਦੇ ਦੱਸੋ ਭਾਈ ਮੋਹਕਮ ਸਿੰਘ। ਮਹਾਰਾਜ ਕਹਿੰਦੇ ਭਾਈ ਮੋਹਕਮ ਸਿੰਘ ਕਹਿੰਦੇ, ਸੱਚੇ ਪਾਤਸ਼ਾਹ, ਆਪ ਜੀ ਨੇ ਧਰਤੀ ਅੰਬਾਲੇ ਦੀ ਤੇ ਇੱਕ ਬਚਨ ਕੀਤਾ ਸੀ। ਸਤਸੰਗ ਜੀ, ਅੰਬਾਲੇ ਦੀ ਧਰਤੀ ਤੇ ਬਚਨ ਹੋਏ ਹੈ ਪਹਿਲੀ ਵਾਰ। ਚਿੜੀਓ ਸੇ ਮੈਂ ਬਾਜ ਤੁੜਾਊਂ, ਗਿੱਦੜੋਂ ਸੇ ਮੈਂ ਸ਼ੇਰ ਬਣਾਊਂ, ਸਵਾ ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਕਿਉਂਕਿ ਅੰਬਾਲੇ ਦੀ ਧਰਤੀ ਤੇ ਜਦੋਂ ਕਲਗੀਧਰ ਪਾਤਸ਼ਾਹ 7-8 ਸਾਲ ਦੀ ਅਵਸਥਾ 'ਚ ਆਏ ਸਨ, ਪਟਨਾ ਸਾਹਿਬ ਤੋਂ ਵਾਪਸ ਲਖਨੌਰ ਸਾਹਿਬ ਆਏ, ਅਤੇ ਲਖਨੌਰ ਤੋਂ ਕੇਵਲ 8 ਕਿਲੋਮੀਟਰ ਅੰਬਾਲਾ ਸ਼ਹਿਰ ਹੈ, ਜਦੋਂ ਉੱਥੇ ਆਏ ਅਤੇ ਉੱਥੋਂ ਦਾ ਇੱਕ ਕਾਜ਼ੀ ਅਮੀਰਦੀਨ, ਜੋ ਸ਼ਹਿਰ ਦਾ ਵੱਡਾ ਕਾਜ਼ੀ ਸੀ, ਉਹ ਸ਼ਾਹੀ ਬਾਗ ਦੇ ਵਿੱਚ ਸੈਰ ਕਰਨ ਆਇਆ। ਉੱਥੇ ਹੀ ਕਲਗੀਧਰ ਪਾਤਸ਼ਾਹ ਬਾਦਸ਼ਾਹੀ ਬਾਗ ਵਿੱਚ ਠਹਿਰੇ ਹੋਏ ਸਨ। ਅੱਜ ਕੱਲ੍ਹ ਉਸ ਗੁਰਦੁਆਰੇ ਦਾ ਨਾਮ ਵੀ ਗੁਰਦੁਆਰਾ ਬਾਦਸ਼ਾਹੀ ਬਾਗ ਪਾਤਸ਼ਾਹੀ ਦਸਵੀਂ ਹੈ। ਉੱਥੇ ਬਾਦਸ਼ਾਹੀ ਬਾਗ ਵਿੱਚ ਅਮੀਰਦੀਨ ਕਾਜ਼ੀ ਨੇ ਹਜ਼ੂਰ ਦਾ ਬੜਾ ਸੋਹਣਾ ਬਾਜ ਵੇਖਿਆ। ਉਹਦਾ ਦਿਲ ਬੇਈਮਾਨ ਹੋ ਗਿਆ ਕਿ ਛੋਟੀ ਜਿਹੀ ਉਮਰ ਇੰਨਾ ਸੋਹਣਾ ਬਾਜ ਲਈ ਫਿਰਦੇ, ਖੋਹ ਲਵਾਂ। ਕਾਜ਼ੀ ਸੀ, ਕਹਿਣ ਲੱਗਾ, ਗੁਰੂ ਜੀ ਆਪਾਂ ਆਪਣੇ ਬਾਜ ਨਾਲ ਬਾਜ ਲੜਾ ਕੇ ਵੇਖੀਏ। ਦਸਮ ਪਾਤਸ਼ਾਹ ਉਹਦੀ ਨੀਤੀ ਸਮਝ ਗਏ। ਕਹਿੰਦੇ ਕਾਜ਼ੀ ਸਾਹਿਬ, ਬਾਜ ਤੇ ਬਾਜ ਜੇ ਸ਼ਕਤਾ ਸ਼ਕਤੇ ਕੋ ਮਾਰੇ, ਗੱਲ ਕੀ ਬਣੀ, ਬਰਾਬਰ ਦੀ ਸੱਟ ਹੈ, ਉਹ ਤਾਂ ਲੜਾਈ ਨਾ ਨਾ ਹੋਈ। ਆਪਾਂ ਇੰਜ ਕਰੀਏ, ਚਿੜੀਆਂ ਨਾਲ ਬਾਜ ਲੜਾ ਕੇ ਵੇਖੀਏ। ਕਾਜ਼ੀ ਸਾਹਿਬ, ਤੁਸੀਂ ਆਪਣੀਆਂ ਚਿੜੀਆਂ ਲਿਆਓ ਤੇ ਅਸੀਂ ਆਪਣਾ ਬਾਜ ਛੱਡਦੇ ਹਾਂ। ਕਹਿੰਦਾ ਮਹਾਰਾਜ, ਮਖੌਲ ਕਰਦੇ ਹੋ, ਤੁਹਾਡਾ ਬਾਜ ਮੇਰੀਆਂ ਚਿੜੀਆਂ ਨੂੰ ਖਾ ਜਾਏਗਾ। ਮਹਾਰਾਜ ਕਹਿੰਦੇ, ਜੇ ਇਹ ਗੱਲ ਹੈ ਤੇ ਤੂੰ ਬਾਜ ਛੱਡ, ਅਸੀਂ ਚਿੜੀਆਂ ਛੱਡ ਦਿੰਦੇ ਹਾਂ ਆਪਣੀਆਂ। ਹੈਰਾਨ ਹੋਇਆ ਪਹਿਲਾਂ ਤਾਂ। ਮਹਾਰਾਜ ਕਹਿੰਦੇ, ਹੈਰਾਨ ਨਾ ਹੋ, ਜਾਂ ਤੇ ਤੂੰ ਆਪਣੀਆਂ ਚਿੜੀਆਂ ਛੱਡ ਸਾਡੇ ਬਾਜ ਦੇ ਸਾਹਮਣੇ, ਤੇ ਜਾਂ ਤੇਰੇ ਬਾਜ ਸਾਹਮਣੇ ਅਸੀਂ ਚਿੜੀਆਂ ਛੱਡ ਦਿੰਦੇ ਹਾਂ। ਕਹਿੰਦਾ, ਚਲੋ ਮੈਂ ਤੇ ਬਾਜ ਹੀ ਛੱਡਾਂਗਾ, ਤੁਸੀਂ ਚਿੜੀਆਂ ਛੱਡ ਦਿਓ। ਉਹਦਾ ਮਤਲਬ ਸੀ ਵੀ ਮੈਂ ਤੇ ਸ਼ਰਤ ਜਿੱਤ ਜਾਣੀ ਹੈ, ਚਿੜੀਆਂ ਕੀ ਬਾਜ ਦੇ ਸਾਹਮਣੇ ਖਾ ਜਾਣਗੇ, ਖਾਏਗਾ ਬਾਜ ਮਿੰਟ ਵਿੱਚ। ਉੱਥੇ ਸਾਧ ਸੰਗਤ ਜੀ ਉਹ ਦਰਖਤ 300 ਸਾਲ ਖੜਾ ਰਿਹਾ, ਮਾਫ ਕਰਨਾ ਮੈਂ ਫਿਰ ਉਸੇ ਗੱਲ ਤੇ ਆ ਜਾਵਾਂ, ਹੁਣ ਉਹ ਵੀ ਕੁਹਾੜੇ ਦੀ ਭੇਟਾ ਹੋ ਗਿਆ। 300 ਸਾਲ ਦਾ ਦਰਖਤ ਸੀਗਾ ਜਿਹਦੇ ਤੇ ਚਿੜੀਆਂ ਬੈਠੀਆਂ ਸਨ, ਦਾਸ ਨੇ ਚੰਗੀ ਤਰ੍ਹਾਂ ਉਹਦੇ ਦਰਸ਼ਨ ਕੀਤੇ, 15 ਕੁ ਸਾਲ ਹੋਏ ਨੇ, ਉਹ ਵੀ ਕਾਰ ਸੇਵਾ ਦੇ ਨਾਂ ਤੇ ਕੱਟ ਦਿੱਤਾ ਗਿਆ। ਉਹਦੇ ਤੇ ਚਿੜੀਆਂ ਬੈਠੀਆਂ ਸਨ ਦੋ, ਮਹਾਰਾਜ ਕਲਗੀਧਰ ਨੇ ਮਿਹਰ ਦੀ ਨਜ਼ਰ ਨਾਲ, ਸਾਧ ਸਿੰਘ ਜੀ ਕਈ ਕਹਿੰਦੇ ਵੀ ਅੰਮ੍ਰਿਤ ਕੀ ਹੈ, ਅੰਮ੍ਰਿਤ ਉਹਨਾਂ ਦੀ ਦ੍ਰਿਸ਼ਟੀ ਹੈ, ਅੰਮ੍ਰਿਤ ਦ੍ਰਿਸ਼ਟ ਵੇਖ ਨਿਹਾਲ ਨਿਹਾਲ ਕਰ ਦਿੰਦੇ। ਜਦੋਂ ਵੇਖਿਆ ਮਿਹਰ ਦੀ ਦ੍ਰਿਸ਼ਟੀ ਨਾਲ, ਪਤਾ ਨਹੀਂ ਕੀ ਸ਼ਕਤੀ ਭਰ ਦਿੱਤੀ, ਚਿੜੀਆਂ ਬਾਜ ਨੂੰ ਟੁੱਟ ਕੇ ਪੈ ਗਈਆਂ, ਪਹਿਲੇ ਹੱਲੇ ਹੀ ਉਹਨਾਂ ਨੇ ਬਾਜ ਤੇ ਖੰਭ ਉਧੇੜਨੇ ਸ਼ੁਰੂ ਕਰ ਦਿੱਤੇ। ਅੱਧਾ 1 ਕਿਲੋਮੀਟਰ ਸਮਾਨ 'ਚ ਲੜਾਈ ਹੁੰਦੀ ਰਹੀ ਅਤੇ ਉੱਥੋਂ ਦੂਸਰੀ ਜਗ੍ਹਾ 'ਤੇ ਜਾ ਕੇ ਜਿੱਥੇ ਬਾਜ ਦੀ ਬੋਟੀ ਬੋਟੀ ਤੋੜ ਦਿੱਤੀ, ਉਸ ਖੂਹ ਦੇ ਉੱਤੇ 10ਵੇਂ ਪਾਤਸ਼ਾਹ ਆਏ ਕਾਜੀ ਅਮੀਰਦੀਨ ਨੂੰ ਲੈ ਕੇ, ਕਹਿੰਦੇ ਆ ਦੇਖ ਤੇਰੇ ਬਾਜ ਦੀਆਂ ਬੋਟੀਆਂ ਮੇਰੀਆਂ ਚਿੜੀਆਂ ਨੇ ਤੋੜ ਦਿੱਤੀਆਂ ਨੇ, ਇੱਕ ਦਿਨ ਆਵੇਗਾ ਕਿ ਮੇਰੇ ਇਹ ਗਰੀਬ ਸਿੱਖ ਤੁਹਾਡੀਆਂ ਬੋਟੀਆਂ ਨਿਚੋੜ ਕੇ ਦਿੱਲੀ ਤਖ਼ਤ ਪਰ ਬਹੇਗੀ, ਆਪ ਗੁਰੂ ਕੀ ਫੌਜ ਛਤਰ ਚ ਲੈਂਗੇ ਸੀਸ ਕਰ ਬੜੀ ਕਰੇਂਗੇ ਮੌਜ, ਇਹ ਮੇਰੇ ਖਾਲਸੇ ਨੂੰ ਮੈਂ ਪ੍ਰਤਾਪ ਦਿਆਂਗਾ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਭਾਈ ਮੋਹਕਮ ਸਿੰਘ ਕਹਿਣ ਲੱਗੇ ਪੰਜਾਂ ਪਿਆਰਿਆਂ ਵਿੱਚੋਂ, ਕਹਿੰਦੇ ਪਾਤਸ਼ਾਹ ਆਪਨੇ ਵਚਨ ਕੀਤਾ 1.25 ਲੱਖ ਨਾਲ ਇੱਕ ਲੜਾਉਣ ਦਾ, ਵਚਨ ਤਾਂ ਭਾਵੇਂ ਪੂਰਾ ਹੋ ਰਿਹਾ ਹੈ ਪਰ 5-5 ਸਿੰਘ ਜਾਂਦੇ ਬਾਹਰ, ਕਿਤੇ ਕੋਈ ਇਹ ਨਾ ਕਹਿ ਦੇਵੇ ਵੀ ਗੁਰੂ ਨੇ ਵਚਨ ਪੂਰਾ ਨਹੀਂ ਕੀਤਾ, ਮੇਰੇ ਨਾਲ ਕੋਈ ਹੋਰ ਸਿੰਘ ਨਾ ਭੇਜੋ, ਮੈਂ ਇਕੱਲਾ ਹੀ ਜਾਵਾਂਗਾ। ਭਾਈ ਮੋਹਕਮ ਸਿੰਘ ਜੀ ਇਕੱਲੇ ਗੜੀ ਚੋਂ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾ ਕੇ, ਸ਼ਸਤਰ ਬਸਤਰ ਸਜਾ ਕੇ, 10 ਲੱਖ ਵੈਰੀ ਦੇ ਗਲ ਪੈ ਗਏ ਤੇ ਵੈਰੀਆਂ ਦੇ ਆਹੂ ਲਾਂਦੇ ਹੋਏ ਮੈਦਾਨੇ ਜੰਗ ਵਿੱਚ ਵੀਰ ਗਤੀ ਨੂੰ ਪ੍ਰਾਪਤ ਹੋਏ। ਅਖੀਰ ਭਾਈ ਸਾਹਿਬ ਸਾਰੇ ਸਿੰਘ ਜਦੋਂ ਸ਼ਹੀਦੀਆਂ ਪਾਉਂਦੇ ਗਏ, ਵੱਡੇ ਸਾਹਿਬ ਬਾਬਾ ਅਜੀਤ ਸਿੰਘ ਜੀ ਹੱਥ ਜੋੜ ਕੇ ਖੜੇ ਹੋ ਗਏ, ਪਾਤਸ਼ਾਹ ਮੈਨੂੰ ਕਿਰਪਾ ਕਰੋ, ਮੈਨੂੰ ਆਗਿਆ ਦਿਓ। ਸਿੰਘਾਂ ਦਾ ਜਥਾ ਲੈ ਕੇ, ਪਿਤਾ ਦੀ ਆਗਿਆ ਲੈ ਕੇ ਸਾਹਿਬ ਬਾਬਾ ਅਜੀਤ ਸਿੰਘ ਜੀ ਬਾਹਰ ਨਿਕਲੇ, ਪਿਤਾ ਨੂੰ ਕਹਿ ਗਏ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਮੈਨੂੰ ਕੋਈ ਨਹੀਂ ਜਿੱਤ ਸਕਦਾ, ਮੈਂ ਅਜੀਤ ਹਾਂ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਮੁੜ ਕੇ ਜੀਤਾ ਨਾ ਆਊਂਗਾ। ਐਸੇ ਮਹਾਬਲੀ ਹਜ਼ੂਰ ਦਸ਼ਮੇਸ਼ ਦੇ ਪੁੱਤਰ ਬਾਬਾ ਅਜੀਤ ਸਿੰਘ ਜੀ 8 ਸਿੰਘਾਂ ਦਾ ਜਥਾ ਲੈ ਕੇ ਬਾਹਰ ਨਿਕਲੇ ਸਨ, ਵੈਰੀਆਂ ਦੇ ਤੀਰਾਂ ਦੀ ਬਾਛੜ ਕਰਦੇ, ਛਾਤੀਆਂ ਚੀਰਦੇ ਹੋਏ, ਸਤਿ ਸ੍ਰੀ ਅਕਾਲ ਦੇ ਜਕਾਰੇ ਵਜਾਉਂਦੇ ਹੋਏ, ਜਿਵੇਂ ਹਜ਼ੂਰ ਦਸਮ ਪਾਤਸ਼ਾਹ ਨੇ ਚੰਡੀ ਚਰਿੱਤਰ 'ਚ ਲਿਖਿਆ, ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ, ਗਾਗੜਦੰਗ ਗਾਜੀ ਮਹਾਂਗਜ ਗਾਜੇ, ਕਾਗੜਦੰਗ ਕਾਤੀ ਕਟਾਰੀ ਕੜਾਕੰ, ਦਾਗੜਦੰਗ ਤੀਰੰਗ ਤੁਪੰਗ ਤੜਾਕੰਗ। ਇਹ ਸ਼ਬਦ ਸਾਧ ਸਿੰਘ ਜੀ ਪਾਤਸ਼ਾਹ ਨੇ ਜਿਹੜੇ ਲਿਖੇ ਹੈ ਨਾ, ਇਹ ਸੰਗੀਤ ਭੁਚੰਗ ਪ੍ਰਯਾਤ ਛੰਦ ਹੈ। ਜਦੋਂ ਮਿਰਦੰਗ ਵੱਜਦਾ ਨਾ, ਮਿਰਦੰਗ ਦੇ ਬੋਲ ਹਨ ਝਾਗੜਦੰਗ ਨਾਗੜਦੰਗ ਬਾਗੜਦੰਗ, ਸਿਆਣੇ ਮਿਰਦੰਗ ਵਜਾਉਣ ਵਾਲੇ ਵਜਾਉਂਦੇ ਆ। ਝਾਗੜਦੰਗ ਦਾ ਮਤਲਬ ਹੈ ਵੀ ਝਗੜਾ ਹੋ ਗਿਆ, ਜੰਗ ਛਿੜ ਗਿਆ, ਖੋ ਸਤਨਾਮ ਸ੍ਰੀ ਵਾ। ਝਾਗੜਦੰਗ ਉਹ ਕਹਿ ਰਿਹਾ ਮਿਰਦੰਗ ਦਾ ਬੋਲ ਬਈ ਖੰਡਾ ਖੜਕ ਗਿਆ, ਯੁੱਧ ਸ਼ੁਰੂ ਹੋ ਗਿਆ। ਕਹਿੰਦੇ ਝਾਗੜਦੰਗ, ਦੂਜਾ ਕੀ ਹੈ ਨਾਗੜਦੰਗ, ਨਾਗੜਦੰਗ ਕਹਿੰਦੇ ਨਗਾਰੇ ਨੂੰ, ਨਗਾਰੇ ਬਾਗੜਦੰਗ ਬਾਜੇ ਵੱਜ ਗਏ, ਤੇ ਗਾਗੜਦੰਗ ਗਾਜੀ, ਗਾਜੀ ਕਹਿੰਦੇ ਯੋਧੇ ਨੂੰ, ਯੋਧੇ ਕਹਿੰਦੇ ਗਾਗੜਦੰਗ ਗਾਜੀ ਮਹਾਂਗਜ ਗਾਜੇ, ਭਬਕਾਂ ਮਾਰ ਕੇ ਗੱਜੇ ਮੈਦਾਨੇ ਜੰਗ ਵਿੱਚ। ਕਾਗੜਦੰਗ ਕਾਤੀ ਕਟਾਰੀ ਕੜਾਕੰ, ਸ਼ਸਤਰਾਂ ਦੇ ਨਾਮ ਨੇ, ਕਾਤੀ ਕਟਾਰੀ ਕਾੜ ਕਾੜ ਕਰਦੀਆਂ ਨੇ। ਕਾਗੜਦੰਗ ਕਾਤੀ ਕਟਾਰੀ ਕੜਾਕੰ, ਤਾਗੜਦੰਗ ਤੀਰੰਗ ਤੀਰ ਤਾੜ ਤਾੜ ਕਰਦੇ ਨੇ, ਤੁਪਕੰ ਤੜਾਕੰ ਗੋਲੀਆਂ ਠਾ ਠਾ ਕਰਦੀਆਂ ਨੇ। ਐਸਾ ਭਿਅੰਕਰ ਯੁੱਧ ਕੀਤਾ ਬਾਬਾ ਅਜੀਤ ਸਿੰਘ ਜੀ ਨੇ। ਕਵੀ ਰਾਜ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਤੀਰ ਮੁੱਕ ਗਏ, ਹੱਥ ਵਿੱਚ ਨੇਜਾ ਲੈ ਲਿਆ, ਨੇਜੇ ਨਾਲ ਵੈਰੀਆਂ ਨੂੰ ਪਰੋ ਪਰੋ ਸੁੱਟਦੇ, ਇੱਕ ਬੜਾ ਲੋਹੇ ਨਾਲ ਮੜਿਆ ਹੋਇਆ ਪਠਾਨ ਸਾਹਮਣੇ ਆਇਆ। ਬਾਬਾ ਜੀ ਨੇ ਕਾਰੀ ਵਾਰ ਵਰਛੇ ਦਾ ਕੀਤਾ, ਚੀਰ ਕੇ ਵਰਛੇ ਨੂੰ ਘੋੜੇ ਦੀ ਪਿੱਠ ਵਿੱਚ ਵਰਛਾ ਧੱਸ ਗਿਆ, ਉਹ ਪਿਛਾ ਨੂੰ ਡਿੱਗਾ ਨਾ, ਜਦੋਂ ਉਹਦੀ ਛਾਤੀ 'ਚ ਵਰਛਾ ਸੀ ਪਿੱਠ ਵਿੱਚ ਲੰਘ ਗਿਆ, ਜਦੋਂ ਪੁੱਟਣ ਲੱਗੇ ਤੇ ਵਰਛੇ ਦੀ ਚੂਲ ਉੱਖੜ ਗਈ, ਟੁੱਟ ਗਿਆ, ਮਿਆਨ 'ਚੋਂ ਤੇਗ ਕੱਢ ਲਈ, ਘੋੜਾ ਸ਼ਹੀਦ ਹੋ ਗਿਆ। ਲੜਦੇ ਲੜਦੇ ਤਲਵਾਰ ਵੀ ਟੁੱਟ ਗਈ। ਸਾਹਮਣੇ ਖੋਜਾ ਅਨਵਰ ਖਾਨ ਪਠਾਨ ਬਹੁਤ ਮੋਟੇ ਢਿੱਡ ਵਾਲਾ ਤੇ ਬੜਾ ਬਲੀ ਤੇ ਉਹ ਪਾਲਕੀ ਚ ਬੈਠਾ ਜੰਗ ਦਾ ਦੂਰੋਂ ਤਮਾਸ਼ਾ ਵੇਖ ਰਿਹਾ ਸੀ। ਅੱਗੇ ਆਪਣੇ ਸਿਪਾਹੀਆਂ ਨੂੰ ਕਰਦਾ ਸੀ, ਆਪ ਨਹੀਂ ਸੀ ਅੱਗੇ ਆਉਂਦਾ। ਬਾਬਾ ਅਜੀਤ ਸਿੰਘ ਜੀ ਤੋਂ ਕੋਈ 50 ਕਦਮ ਦੂਰੀ ਤੇ ਸੀਗਾ ਉਸ ਵੇਲੇ। ਖੋਜਾ ਅਨਵਰ ਖਾਂ ਕਹਿਣ ਲੱਗਾ ਆਪਣੇ ਗਾਜ਼ੀਆਂ ਨੂੰ, ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਨਿਹੱਥਾ ਹੋ ਗਿਆ, ਜਿਉਂਦਾ ਪਕੜ ਲਓ। ਸਾਰੇ ਸਰੀਰ ਤੇ ਬਾਬਾ ਜੀ ਦੇ ਪੱਛ ਜ਼ਖਮ ਲੱਗ ਚੁੱਕੇ ਸਨ, ਸਰੀਰ ਦਾ ਲਹੂ ਤੁਪਕਾ ਤੁਪਕਾ ਕਰਕੇ ਚੋ ਚੁੱਕਾ ਸੀਗਾ। ਜਦੋਂ ਖੋਜੇ ਅਨਵਰ ਖਾਂ ਨੇ ਆਖਿਆ ਜਿਉਂਦਾ ਪਕੜ ਲਓ, ਬਾਬਾ ਜੀ ਕਹਿੰਦੇ ਪਹਿਲਾਂ ਤੈਨੂੰ ਮਿਲਦੇ ਆ। ਕੋਈ ਸ਼ਸਤਰ ਨਹੀਂ ਸੀ, ਕੇਵਲ ਗਾਤਰੇ ਦੀ ਕਟਾਰ ਰਹਿ ਗਈ ਸੀ। ਜਿਵੇਂ ਚੀਤਾ ਸਭ ਤੋਂ ਦੁਨੀਆਂ ਦੇ ਧਰਤੀ ਤੇ ਤੇਜ਼ ਦੌੜਨ ਵਾਲਾ, ਛਾਲ ਮਾਰਨ ਵਾਲਾ ਚੀਤਾ ਮੰਨਿਆ ਜਾਂਦਾ, ਚੀਤੇ ਨਾਲੋਂ ਵੀ 100 ਗੁਣੀ ਜ਼ਿਆਦਾ ਫੁਰਤੀ ਨਾਲ ਬਾਬਾ ਜੀ ਨੇ ਛਾਲ ਮਾਰੀ। 50 ਕਦਮ ਤੇ ਜਾ ਕੇ ਖੋਜੇ ਅਨਵਰ ਖਾਂ ਦੀ ਉਸ ਪਾਲਕੀ ਦੇ ਵਿੱਚ ਆ ਆਪਣੀਆਂ ਦੋਵੇਂ ਕੋਹਣੀਆਂ ਅੜਾ ਦਿੱਤੀਆਂ। ਉਹ ਚੁੱਕੀ ਹੋਈ ਸੀ ਨਾ ਪਾਲਕੀ ਉਹਦੇ ਕਹਾਰਾਂ ਨੇ, ਖੋਜੇ ਨੂੰ ਸਮਝਣ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਕੀ ਹੋ ਗਿਆ, ਜਿਵੇਂ ਬਿਜਲੀ ਦਾ ਕਰੰਟ ਕੰਮ ਕਰ ਜਾਂਦਾ। ਕਟਾਰ ਦੇ ਨਾਲ ਵਾਰ ਕੀਤਾ, ਖੋਜੇ ਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ, ਉਹਦੀ ਤਾਂ ਚੀਕ ਨਿਕਲੀ, ਉਹਦਾ ਤਾਂ ਫਾਤੀਆ ਪੜ ਦਿੱਤਾ। ਬਾਬਾ ਜੀ ਦੇ ਪਿਛਲੇ ਪਾਸੇ, ਕਿਉਂਕਿ ਉਹ ਤਾਂ ਉਹਨੂੰ ਮਾਰ ਰਹੇ ਸਨ, ਬੇਅੰਤ ਵੈਰੀਆਂ ਨੇ ਪਹਿਲਾਂ ਦਾ ਸਰੀਰ ਦਾ ਖੂਨ ਪਹਿਲਾਂ ਹੀ ਚੋ ਚੁੱਕਾ ਸੀਗਾ। ਪਤਾ ਨਹੀਂ ਕਿੰਨੇ ਕੁ ਤੀਰ, ਕਿਤਨੀਆਂ ਕੁ ਗੋਲੀਆਂ, ਕਿਤਨੇ ਕੁ ਬਰਛੇ, ਕਿਤਨੇ ਕੁ ਸ਼ਸਤਰ ਚਲਾ ਦਿੱਤੇ। ਬਾਬਾ ਜੀ ਨੂੰ ਨਜ਼ਰ ਆ ਗਿਆ ਕਿ ਹੁਣ ਅੰਤਿਮ ਸਵਾਸ ਹੈ। ਭਾਈ ਸਾਹਿਬ ਜੀ ਲਿਖਦੇ ਗੁਰਪ੍ਰਤਾਪ ਸੂਰਜ ਪ੍ਰਕਾਸ਼, ਕਹਿੰਦੇ ਬਾਬਾ ਅਜੀਤ ਸਿੰਘ ਜੀ ਨੇ ਜਦੋਂ ਦੇਖਿਆ ਵੀ ਹੁਣ ਸਵਾਸ ਅੰਤਿਮ ਆ ਗਿਆ, ਤੇ ਆਪ ਜੀ ਨੇ ਫਤਿਹ ਗਜਾ ਕੇ ਆਪਣਾ ਸਰੀਰ ਅਲੋਪ ਕਰ ਲਿਆ, ਉੱਥੇ ਨਹੀਂ ਡਿੱਗਣ ਦਿੱਤਾ। ਉਹਦਾ ਕਾਰਨ ਦੱਸਿਆ ਇਸ ਕਰਕੇ ਕਿ ਜੇ ਸਾਡਾ ਸਰੀਰ ਇਹਨਾਂ ਨੂੰ ਲੱਭਾ, ਤੁਰਕਾਂ ਨੂੰ ਸਾਡਾ ਸੀਸ ਵੱਢ ਕੇ ਔਰੰਗਜ਼ੇਬ ਕੋਲ ਲਿਜਾ ਕੇ ਇਨਾਮ ਲੈਣਗੇ, ਸਾਡੇ ਸਰੀਰ ਦੀ ਬੇਅਦਬੀ ਕਰਨਗੇ। ਸਾਰਾ ਦਿਨ ਸਰੀਰ ਨਹੀਂ ਲੱਭਾ ਕਿਸੇ ਨੂੰ। ਜਦੋਂ ਬੀਬੀ ਸ਼ਰਨ ਕੌਰ ਨੇ ਰਾਤ ਨੂੰ ਅਰਦਾਸ ਕੀਤੀ ਕਿ ਮਹਾਰਾਜ ਦੇ ਸ਼ਹੀਦਾਂ ਸਿੰਘਾਂ ਦੇ ਸਰੀਰਾਂ ਦੇ ਸੰਸਕਾਰ ਕਰਨੇ, ਉਹਨੂੰ ਸਰੀਰਾਂ ਦੇ ਦਰਸ਼ਨ ਹੋਏ ਸਾਧ ਸੰਗਤ ਜੀ, ਤੁਰਕਾਂ ਨੂੰ ਨਹੀਂ ਦਰਸ਼ਨ ਹੋਏ। ਬਾਬਾ ਜੁਝਾਰ ਸਿੰਘ ਜੀ ਆਪਣੇ ਵੱਡੇ ਵੀਰ ਦੇ ਰਾਹਾਂ ਤੇ ਤੁਰਦੇ ਹੋਏ ਗੜੀ ਤੋਂ ਬਾਹਰ ਨਿਕਲੇ। ਆਪਣੀ ਮਰਯਾਦਾ, ਆਪਣੇ ਬਜ਼ੁਰਗਾਂ ਦੀ ਪਰੰਪਰਾ ਸੂਰਬੀਰਤਾ ਨਾਲ ਨਿਭਾਉਂਦੇ ਹੋਏ ਜਾਮੇ ਸ਼ਹਾਦਤ ਪਾ ਗਏ। ਭਾਈ ਸਾਹਿਬ ਜੀ ਕਹਿੰਦੇ ਜਦੋਂ ਸਭ ਸਿੰਘ ਸ਼ਹੀਦੀਆਂ ਪਾ ਗਏ, 5 ਸਿੰਘ ਹਜ਼ੂਰ ਦੇ ਕੋਲ ਰਹਿ ਗਏ। ਰਹਿ ਰਾਸ ਦਾ ਪਾਠ ਹੋਇਆ, ਸੰਧਿਆ ਹੁਤੀ ਭੀਸ਼ਣਾ, ਭੀਸ਼ਣ ਦਾ ਮਤਲਬ ਭਿਅੰਕਰ, ਡਰਾਉਣੀ। 8 ਪੋਹ 22 ਦਸੰਬਰ 1704 ਦੀ ਸ਼ਾਮ ਬਹੁਤ ਡਰਾਉਣੀ ਸੀ। ਬੋਲਤ ਬ੍ਰਿੰਦ ਗੁਮਾਏ, ਚਮਕੌਰ ਦੇ ਆਲੇ ਦੁਆਲੇ 20-20 ਮੀਲ ਤੁਰਕਾਂ ਦੀ ਫੌਜ ਸੀ, ਤੇ ਥਾਂ ਥਾਂ ਤੇ ਲਾਸ਼ਾਂ ਦੇ, ਮੁਰਦਿਆਂ ਦੇ ਢੇਰ ਲੱਗੇ ਹੋਏ ਸਨ। ਉਹਨਾਂ ਮੁਰਦਿਆਂ ਦੇ ਢੇਰਾਂ ਨੂੰ ਕੁੱਤੇ, ਇੱਲਾਂ, ਜਿਵੇਂ ਚੰਡੀ ਦੀ ਵਾਰ 'ਚ ਆਉਂਦਾ ਨਾ ਕਿ ਭੂਤਾਂ, ਇੱਲਾਂ, ਕਾਗੀ, ਗੋਸਤ ਭਖਿਆ, ਗੋਸਤ ਕਹਿੰਦੇ ਮਾਸ ਨੂੰ, ਭੂਤਾਂ, ਇੱਲਾਂ, ਕਾਗੀ, ਗੋਸਤ ਭਖਿਆ, ਹੁੰਮੜ ਧੁੰਮੜ ਜਾਗੀ ਕੱਤੀ ਸੂਰਿਆਂ। ਬੋਲਤ ਬ੍ਰਿੰਦ ਗੁਮਾਏ, ਬਹੁਤ ਸਾਰੇ ਗਿੱਦੜ ਕੂਕ ਰਹੇ ਸਨ, ਮੁਰਦਿਆਂ ਦੀਆਂ ਲਾਸ਼ਾਂ ਨੂੰ ਘੜੀਸ ਰਹੇ ਸਨ, ਕਿੰਨੀ ਡਰਾਉਣੀ ਸ਼ਾਮ ਹੋਵੇਗੀ। ਪੰਚਵੀਰ ਗੁਰਤੀਰ ਹੁਤੇ, 5 ਸਿੰਘ ਮਹਾਰਾਜ ਦੇ ਕੋਲ ਸਨ। 3 ਕਵੀ ਨਾਮ ਸੁਣਾਏ, ਕਿਹੜੇ ਸਿੰਘ ਸਨ? ਭਾਈ ਸਾਹਿਬ ਕਹਿੰਦੇ ਦਇਆ ਸਿੰਘ ਅਰ ਧਰਮ ਸਿੰਘ ਜੀ, ਮਾਨ ਸਿੰਘ ਤੀਜੋ ਬਰਬੀਰ। 3 ਪਿਆਰੇ ਸ਼ਹੀਦ ਹੋ ਗਏ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਉਹਨਾਂ ਦੀ ਥਾਂ ਤੇ ਮਾਨ ਸਿੰਘ ਤੀਜੋ ਬਰਬੀਰ, ਮਾਨ ਸਿੰਘ ਨਿਸ਼ਾਨਚੀ, ਜਿਹੜੇ ਨਿਸ਼ਾਨ ਸਾਹਿਬ ਲੈ ਕੇ ਜੰਗ ਦੇ ਮੈਦਾਨ ਵਿੱਚ ਜੂਝਿਆ ਕਰਦੇ ਸਨ। ਸ੍ਰੀ ਅਨੰਦਪੁਰ ਸਾਹਿਬ ਇਸੇ ਸਾਲ 1704 ਦੇ 16 ਜਨਵਰੀ ਵਾਲੇ ਦਿਨ ਘੇਰੇ ਦੇ ਵਿੱਚ, ਜਿੱਥੇ ਮਾਤਾ ਜੀਤੋ ਜੀ ਦਾ ਸਥਾਨ ਹੈ, ਉਹਨਾਂ ਦਾ ਅੰਗੀਠਾ ਹੈ ਅਗੰਮਪੁਰੇ। ਭਾਈ ਮਾਨ ਸਿੰਘ ਜੀ ਦਾ ਨਿਸ਼ਾਨ ਸਾਹਿਬ ਸਲਾਮੀ ਦੇ ਗਿਆ ਸੀ, ਨਿਸ਼ਾਨ ਸਾਹਿਬ ਟੁੱਟ ਗਿਆ ਸੀ ਤੇ ਕਲਗੀਧਰ ਪਾਤਸ਼ਾਹ ਉਦੋਂ ਕੇਸਗੜ੍ਹ ਸਾਹਿਬ ਦੇ ਕੋਲ ਦਮਾਲਗੜ੍ਹ ਹੈ ਉੱਥੇ ਬੈਠੇ ਸਨ। ਭਾਈ ਮਾਨ ਸਿੰਘ ਜੀ ਦੇ ਟੁੱਟੇ ਹੋਏ ਨਿਸ਼ਾਨ ਦੀ ਖਬਰ ਜਦੋਂ ਜਮਤੁੱਲਾ ਭਾਊ ਮਾਰਿਆ ਜਿਸ ਦਿਨ, ਸਾਧ ਸਿੰਘ ਜੀ ਇਤਿਹਾਸ ਬਹੁਤ ਵੱਡਾ ਹੈ ਸਮਾਂ ਨਹੀਂ, ਉਸ ਦਿਨ ਪਾਤਸ਼ਾਹ ਨੂੰ ਖਬਰ ਪਹੁੰਚੀ ਮਹਾਰਾਜ ਅੱਜ ਨਿਸ਼ਾਨ ਸਲਾਮੀ ਦੇ ਗਿਆ ਟੁੱਟ ਗਿਆ ਭਾਈ ਮਾਨ ਸਿੰਘ ਜੀ ਦੇ ਹੱਥੋਂ। ਹਜ਼ੂਰ ਨੇ ਆਖਿਆ ਕੋਈ ਗੱਲ ਨਹੀਂ, ਕਵੀ ਟਹਿਕਣ 52 ਕਵੀਆਂ 'ਚ ਹੋਏ ਨੇ, ਉਹਨਾਂ ਨੇ ਉਸ ਵੇਲੇ ਦਾ ਜ਼ਿਕਰ ਆਪਣੀ ਰਚਨਾ ਵਿੱਚ ਕੀਤਾ ਹੈ, ਮਹਾਂਭਾਰਤ ਗ੍ਰੰਥ ਦਾ ਅਨੁਵਾਦ ਵੀ ਉਹਨਾਂ ਨੇ ਕੀਤਾ ਹੈ, ਬੜੇ ਵੱਡੇ ਵਿਦਵਾਨ ਹੋਏ ਨੇ 52 ਕਵੀਆਂ 'ਚੋਂ ਕਵੀ ਟਹਿਕਣ। ਉਹ ਲਿਖਦੇ ਹੈ, ਸ੍ਰੀ ਕਲਗੀਧਰ ਸੁਣਤ ਬਖਾਨੀ ਨੀਕੀ ਬਾਤ ਖਟਾਈ, ਅਬ ਨਿਸ਼ਾਨ ਬਣਾਵੋ ਐਸਾ ਜੋ ਕਬ ਟੁੱਟੈ ਨਾਹੀਂ, ਮੈਂ ਇਹੋ ਜਿਹਾ ਨਿਸ਼ਾਨ ਬਣਾਵਾਂਗਾ ਟੁੱਟੇਗਾ ਨਹੀਂ। ਏਕ ਸਿੰਘ ਕੇ ਕਰਮੇ ਝੂਲੇ, ਜੰਗ ਵਿੱਚ ਜਾਣ ਲੱਗਿਆਂ ਫੌਜਾਂ ਕੋਲ ਫੌਜੀ ਝੰਡੇ ਹੁੰਦੇ, ਨਿਸ਼ਾਨ ਹੁੰਦੇ ਆਪਣੇ ਦੇਸ਼ ਦੇ ਆਪਣੀ ਕੌਮ ਦੇ। ਖਾਲਸੇ ਕੋਲ ਜੰਗੀ ਨਿਸ਼ਾਨ ਹੋਣਗੇ, ਉਹ ਹੱਥ ਵਿੱਚ ਸੋਭਣਗੇ, ਪਰ ਹੱਥ ਵਿਹਲਾ ਰਵੇ ਲੜਾਈ ਤੀਰ ਚਲਾਉਣਾ, ਗੋਲੀ ਚਲਾਉਣੀ, ਬੰਦੂਕ ਚਲਾਉਣੀ, ਢਾਲ ਤਲਵਾਰ ਚਲਾਉਣੀ, ਨਿਸ਼ਾਨ ਕਿਵੇਂ ਫੜੇ? ਕਹਿੰਦੇ ਉਹਦੇ ਵਾਸਤੇ ਫਿਰ ਕਲਗੀਧਰ ਸੰਸਾਰ ਦੀਆਂ ਸਾਰੀਆਂ ਕੌਮਾਂ ਦੀ ਫੌਜਾਂ ਦੀਆਂ ਸਾਧ ਸੰਗਤ ਜੀ ਫੌਜਾਂ ਨਾਲੋਂ ਵੱਖਰਾ ਨਿਸ਼ਾਨ ਸਾਹਿਬ ਬਣਾ ਦਿੱਤਾ। ਕੀ ਕੀਤਾ? ਏਕ ਸਿੰਘ ਕੇ ਕਰਮੇ ਝੂਲੇ ਏਕ ਸੀਸ ਲਹਿਰਾਵੇ, ਆ ਜਿਹੜਾ ਨਿਹੰਗਾ ਸਿੰਘਾਂ ਦੇ ਸੀਸ 'ਤੇ ਫਰਲਾ ਨਾ, ਇਹ 16 ਜਨਵਰੀ 1704 ਨੂੰ ਪ੍ਰਗਟ ਕੀਤਾ ਕਲਗੀਧਰ ਪਾਤਸ਼ਾਹ ਨੇ। ਏਕ ਸਿੰਘ ਕੇ ਕਰਮੇ ਝੂਲੇ ਏਕ ਸੀਸ ਲਹਿਰਾਵੇ, ਨੀਲਾਂਬਰ ਪੀਤਾਂਬਰ ਵਾਕਾ ਫਰਰਾ ਅਜਬ ਸੁਹਾਵੇ। ਉਹ ਭਾਈ ਮਾਨ ਸਿੰਘ ਜੀ ਜਿਨ੍ਹਾਂ ਦੇ ਸੀਸ 'ਤੇ ਪਹਿਲਾਂ ਫਰਲਾ ਪ੍ਰਗਟ ਕਰਕੇ 5 ਸਿੰਘਾਂ ਨੂੰ ਦਿੱਤਾ, ਉਹ ਸਾਧ ਸਿੰਘ ਜੀ 3 ਪੰਜਾਂ ਪਿਆਰਿਆਂ 'ਚੋਂ 3 ਨੰਬਰ 'ਤੇ ਲਿਖੇ, ਮਾਨ ਸਿੰਘ 3 ਬਰਬੀਰ, ਸੰਗਤ ਸਿੰਘ ਸੰਤ ਸਿੰਘ 5, ਤਿੰਨੋਂ ਬਿਠਾਇਓ ਦੇ ਕਰ ਧੀਰ। 5 ਨੂੰ ਪਾਤਸ਼ਾਹ ਨੇ ਕਿਉਂ ਬਿਠਾਇਆ? ਕਿਉਂਕਿ 5 ਸਿੰਘ ਬਾਰ ਬਾਰ ਇਹ ਕਹਿ ਰਹੇ ਸਨ, ਮਹਾਰਾਜ ਤੁਸੀਂ ਗੜੀ ਚਮਕੌਰ ਨੂੰ ਛੱਡ ਜਾਓ, ਜਿਹੜੇ ਦਰਖਤ ਦੀ ਜੜ ਬਚ ਜਾਵੇ ਉਹ ਫਿਰ ਹਰਾ ਹੋ ਜਾਂਦਾ, ਜਿਹੜੀ ਜੜ ਪੁੱਟੀ ਜਾਵੇ ਉਹ ਸਦਾ ਲਈ ਖਤਮ ਹੋ ਜਾਂਦਾ। ਆਪ ਪੰਥ ਕੇ ਮੂਲ ਹੋ ਨਿਕਸੋ ਬਚਮਾਨ, ਸਾਡਾ ਬਚਨ ਸਾਡੀ ਬੇਨਤੀ। 3 ਵਾਰੀ ਬੇਨਤੀ ਕੀਤੀ, ਮਹਾਰਾਜ ਨੇ ਨਹੀਂ ਮੰਨੀ। ਫਿਰ ਕਹਿੰਦੇ ਤੁਹਾਨੂੰ ਹੁਕਮ ਦੇ ਰਹੇ ਨੇ 5 ਪਿਆਰੇ, ਇਹ ਪੰਥ ਦਾ ਹੁਕਮ ਮੰਨ ਕੇ ਚਲੇ ਜਾਓ। ਬਾਰ ਬਾਰ ਸਿੰਘਨ ਕੇ ਕਹਿਬੇ ਨਿਕਸਨ ਕੀ ਕਰ ਤਿਆਰੀ, ਬਾਰ ਬਾਰ ਸਿੰਘਾਂ ਦੇ ਕਹਿਣ ਨੂੰ ਮੰਨ ਕੇ ਕੜੀ ਚੋਂ ਨਿਕਲਣ ਦੀ ਤਿਆਰੀ ਕੀਤੀ। ਚਹੈ ਖਾਲਸੇ ਦੇ ਅਬ ਟੀਕਾ, ਘਾਲੀ ਘਾਲ ਉਧਾਰੀ। ਮੇਰੇ ਪਾਤਸ਼ਾਹ ਕਹਿੰਦੇ ਹੁਣ ਆਪਣੀ ਜ਼ਿੰਮੇਵਾਰੀ ਪੂਰੀ ਕਰੀਏ। ਜਦੋਂ ਗੁਰੂ ਨਾਨਕ ਸਾਹਿਬ ਦੀ 9 ਸੇਵਾ ਭਾਈ ਲਹਿਣੇ ਨੇ ਕੀਤੀ ਸੀ ਤੇ ਗਰੀਬ ਨਵਾਜ਼ ਨੇ ਆਪਣੇ ਗਾਲਾਂ ਲਾ ਕੇ ਆਖਿਆ ਸੀ ਹੁਣ ਤੇਰੇ ਮੇਰੇ 'ਚ ਕੋਈ ਫਰਕ ਨਹੀਂ ਰਹਿ ਗਿਆ, ਆਪਣੇ ਅੰਗ ਨਾਲ ਲਗਾ ਕੇ ਅੰਗਦ ਬਣਾ ਦਿੱਤਾ ਸੀ। 12 ਸੇਵਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ, ਗੁਰੂ ਅੰਗਦ ਦੇਵ ਜੀ ਨੇ, ਉਹਨਾਂ ਨੇ ਕਿਰਪਾ ਕਰਕੇ ਜੋਤ ਉੱਥੇ ਟਿਕਾ ਦਿੱਤੀ ਸੀ। ਅੱਜ ਖਾਲਸੇ ਨੂੰ ਗੁਰਿਆਈ ਦੇਣ ਲੱਗੇ 10ਵੇਂ ਪਾਤਸ਼ਾਹ, ਆ ਜਿਹੜੇ ਦੇਹਧਾਰੀ ਗੁਰੂਆਂ ਦੇ ਪ੍ਰਚਾਰਕ ਨੇ, ਥਾਂ ਥਾਂ ਦੇ ਪਿੰਡਾਂ ਸ਼ਹਿਰਾਂ 'ਚ ਕਸਬਿਆਂ 'ਚ ਪ੍ਰਚਾਰ ਕਰਦੇ ਫਿਰਦੇ, ਗੁਰੂ ਗ੍ਰੰਥ ਸਾਹਿਬ 'ਤੇ ਬੋਲਦਾ ਨਹੀਂ। ਦੇਹਧਾਰੀ ਗੁਰੂ ਦੀ ਲੋੜ ਹੈ ਸਾਧ ਸੰਗਤ ਜੀ। ਦੇਹਧਾਰੀ ਕਿਹੜਾ ਹੈ? ਖਾਲਸੇ ਪੰਥ ਵਿੱਚ ਖੁਦ ਖਾਲਸਾ ਖੁਦਾ ਦਾ ਰੂਪ ਹੈ, ਪੰਥ ਪ੍ਰਕਾਸ਼ ਲਿਖਿਆ, ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕਿ ਇੱਕ ਬਿਨ ਸੱਚੇ ਪਾਤਸ਼ਾਹ ਹੈ। ਕਲਗੀਆਂ ਵਾਲੇ ਪਾਤਸ਼ਾਹ ਇਹ 5 ਪਿਆਰਿਆਂ ਨੂੰ ਗੁਰਿਆਈ ਦਾ ਤਿਲਕ ਦੇਣ ਲੱਗੇ, ਘਾਲੀ ਘਾਲ ਉਧਾਰੀ, ਇਹਨਾਂ 5 ਨੂੰ ਬਿਠਾਇਆ, ਗੁਰਤਾ ਅਰਪਣ ਲੱਗੇ ਖਾਲਸੇ 5 ਸਿੰਘ ਤੈ ਸੋਹੇ ਸਰੀਰ। 5 ਸਿੰਘ ਸਨ, ਉਹਨਾਂ 5 ਨੂੰ ਮਹਾਰਾਜ ਨੇ ਪ੍ਰਕਰਮਾ ਕੀਤੀਆਂ, ਨਮਸਕਾਰ ਕੀਤੀ। 3 ਪ੍ਰਕਰਮਾ ਫਿਰ ਕਰਦੀ ਗੁਰਿਆਈ ਦੇਣ ਲੱਗਿਆਂ, 3 ਪ੍ਰਕਰਮਾ ਕੀਤੀਆਂ ਜਾਂਦੀਆਂ ਸਨ, 3 ਪ੍ਰਕਰਮਾ ਕਰਕੇ ਗੁਰਿਆਈ ਦਿੱਤੀ ਤੇ ਸੀਸ ਤੇ ਕਲਗੀ ਜਗ੍ਹਾ 5 ਸਿੰਘਾਂ ਨੂੰ ਦੇ ਕੇ ਕਹਿਣ ਲੱਗੇ, ਅੱਜ ਤੋਂ ਖਾਲਸਾ ਮੇਰਾ ਰੂਪ, ਗੁਰੂ ਰੂਪ ਖਾਲਸਾ, ਖਾਲਸੇ 'ਚ ਮੇਰਾ ਵਾਸਾ ਹੈ, ਗੁਰੂ ਖਾਲਸਾ ਖਾਲਸਾ ਗੁਰੂ, ਅਬ ਤੇ ਹੋਏ ਐਸੀ ਬਿਧ ਸ਼ੁਰੂ, ਸਿੱਖ ਪੰਚਨ ਮੈਂ ਮੇਰੋ ਵਾਸਾ, 5 ਸਿੰਘਾਂ 'ਚ ਮੇਰਾ ਵਾਸਾ ਹੋਏਗਾ। ਜੋ ਫੈਸਲਾ ਪੰਜ ਪਿਆਰੇ ਕਰਨਗੇ ਸਭ ਨੂੰ ਮੰਨਣਾ ਪਏਗਾ। ਔਰ ਪੰਜਾਂ ਵਿੱਚ ਗੁਰੂ ਨਾਨਕ ਵਸੇਗਾ, ਪੰਚ ਮਿਲੈ ਤੈ ਪੀਰਨ ਪੀਰ, ਪੀਰਾਂ ਦਾ ਪੀਰ ਗੁਰੂ ਨਾਨਕ ਹੈ। ਪੰਜਾਂ ਵਿੱਚ 10 ਗੁਰੂ ਵਰਤਣਗੇ, ਪੰਜਾਂ ਵਿੱਚ ਅਕਾਲ ਪੁਰਖ ਵਰਤੇਗਾ। ਇੰਨਾ ਵਰ, ਇੰਨੀ ਸ਼ਕਤੀ ਆਪਣੇ ਖਾਲਸੇ ਨੂੰ ਦੇ ਕੇ ਚਮਕੌਰ ਦੀ ਗੜੀ ਚੋਂ ਨਿਕਲੇ। ਸਾਧ ਸੰਗਤ ਜੀ, ਸਭ ਕੁਛ ਖਾਲਸੇ ਨੂੰ ਦੇਣ ਵਾਲਾ ਮੇਰਾ ਪਾਤਸ਼ਾਹ ਕਲਗੀਧਰ ਪਿਤਾ ਸਭ ਕੁਛ ਆਪਣਾ ਨਿਸ਼ਾਵਰ ਕਰਕੇ ਸਾਡੀ ਝੋਲੀ 'ਚ ਪਾ ਦਿੱਤਾ। ਅੱਜ ਅਸੀਂ ਉਹ ਵਿਰਸਾ ਆਪਣੇ ਹੱਥੋਂ ਗਵਾ ਰਹੇ ਹਾਂ। ਅਜੇ ਪੰਜਾਬ ਤੋਂ ਬਾਹਰ ਵਾਲੇ ਫਿਰ ਵੀ ਸੁਚੇਤ ਹਨ। ਮੈਨੂੰ ਇੱਥੇ ਖੁਸ਼ੀ ਹੈ, ਇਹ ਇਲਾਕੇ ਵਿੱਚ ਮਾਸਟਰ ਜੀ ਬੈਠੇ ਨੇ, ਮਾਸਟਰ ਚੰਚਲ ਸਿੰਘ ਜੀ, ਬਾਬਾ ਜੀ ਬਾਬਾ ਸੁੱਖਾ ਸਿੰਘ ਜੀ ਅਤੇ ਆਪ ਜੀ ਜੈਸੇ ਸਮੂਹ ਗੁਰਮੁਖ ਸਭ ਚਿਹਰੇ ਮੂਹਰੇ ਵਾਲੇ ਹੀ ਬੈਠੇ ਹੋ। ਪਰ ਕਈ ਜਗ੍ਹਾ 'ਤੇ ਜਾਈਦਾ, ਪ੍ਰਸ਼ਾਦ ਦੇਣ ਨੂੰ ਪੰਜ ਪਿਆਰੇ ਨਹੀਂ ਲੱਭਦੇ, ਇੰਨੀ ਢਿੱਲ ਵਰਤ ਗਈ। ਪੰਜਾਬ ਤੋਂ ਬਾਹਰ ਵਾਲੇ ਗੱਲਾਂ ਕਰਦੇ ਆ। ਦਾਸ ਦੇ ਇੱਕ ਮਿੱਤਰ ਨੇ ਸ਼੍ਰੋਮਣੀ ਕਮੇਟੀ 'ਚ ਇੰਸਪੈਕਟਰ, ਬੜੇ ਪਿਆਰੇ, ਉਹਨਾਂ ਨੇ ਗੱਲ ਸੁਣਾਈ ਮੈਨੂੰ। ਕਹਿਣ ਲੱਗੇ, ਗਿਆਨੀ ਜੀ, ਅਸੀਂ ਹਰਿਦੁਆਰ ਦੇ ਪਰਲੇ ਪਾਸੇ ਇੱਕ ਕਸਬਾ ਜਿਹਾ ਛੋਟਾ ਜਿਹਾ ਨਗਰ ਹੈ, ਉੱਥੇ ਗਏ। 100 ਘਰ ਗਰੀਬ ਸਿੱਖਾਂ ਦੇ ਹਨ ਅਤੇ ਸਾਰੇ ਹੀ ਸਾਬਤ ਸੂਰਤ, ਨਿੱਕੇ ਨਿੱਕੇ ਬੱਚੇ ਸੁਖਮਣੀ ਸਾਹਿਬ ਪੜ੍ਹਦੇ, ਨਿਤਨੇਮ ਕਰਦੇ, ਬਾਣੀ ਨਾਲ ਜੁੜੇ ਹੋਏ। ਇੱਕ ਵੀ ਉਹਨਾਂ ਦਾ ਬੱਚਾ ਪਤਿਤ ਨਾ, ਇੱਕ ਵੀ ਨਹੀਂ। ਕਹਿੰਦੇ ਉੱਥੋਂ ਦਾ ਜਿਹੜਾ ਗੁਰਦੁਆਰੇ ਦਾ ਪ੍ਰਧਾਨ ਸੀ, ਉਹਨੇ ਸਾਨੂੰ ਦੱਸਿਆ ਵੀ ਇਹ ਬੱਚੇ ਬਾਣੀ ਪੜ੍ਹਦੇ ਆ, ਬੱਚਾ ਇਹ ਬਾਣੀ ਪੜ੍ਹਦਾ ਹੈ, ਬੱਚਾ ਇਹ ਬਾਣੀ ਪੜ੍ਹਦਾ ਹੈ, ਬੱਚੇ ਕੀਰਤਨ ਕਰਦੇ। ਗੱਲਾਂ ਗੱਲਾਂ 'ਚ ਉਹ ਕਹਿਣ ਲੱਗਾ, ਜੀ ਸਾਡਾ ਜੀ ਬੜਾ ਕਰਦਾ, ਉਹ ਹਿੰਦੀ ਬੋਲਦੇ ਨਾ, ਕਹਿੰਦੇ ਸਾਡਾ ਜੀ ਤਾਂ ਬੜਾ ਕਰਦਾ ਵੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਈਏ, ਪਰ ਜਾ ਨਹੀਂ ਸਕਦੇ। ਉਹ ਸਿੰਘ ਇੰਸਪੈਕਟਰ ਕਹਿਣ ਲੱਗਾ ਵੀ ਕੀ ਗੱਲ ਹੈ, ਤੁਹਾਡੇ ਕੋਲ ਖਰਚੇ ਦੀ ਕਮੀ ਹੈ? ਜੇ ਮਾਇਆ ਦੀ ਕਮੀ, ਸ਼੍ਰੋਮਣੀ ਕਮੇਟੀ ਕੋਲੋਂ ਤੁਹਾਨੂੰ 1-2 ਬੱਸਾਂ ਦਾ ਜਾਂ ਰੇਲ ਦੇ ਡੱਬੇ ਦਾ ਕਿਰਾਇਆ ਬੁੱਕ ਕਰਵਾ ਦਿੰਦੇ ਹਾਂ ਅਤੇ ਤੁਸੀਂ ਆਰਾਮ ਨਾਲ ਦਰਸ਼ਨ ਕਰ ਆਓ ਦਰਬਾਰ ਸਾਹਿਬ ਦੇ। ਕਹਿੰਦੇ ਨਹੀਂ ਜੀ, ਕਿਰਾਏ ਦੀ ਕਮੀ ਨਹੀਂ। ਕਹਿੰਦੇ ਫਿਰ ਗੱਲ ਕੀ ਹੈ? ਕਹਿੰਦੇ ਅਸੀਂ ਇਹਨਾਂ ਬੱਚਿਆਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣ ਤਾਂ ਲੈ ਜਾਈਏ, ਡਰਦੇ ਇਸ ਗੱਲ ਤੋਂ ਕਿਤੇ ਉੱਥੇ ਦਾੜੀ ਕੱਟਿਆਂ ਨੂੰ ਵੇਖ ਕੇ ਕਿਤੇ ਇਹ ਵੀ ਨਾ ਵਿਗੜ ਜਾਣ। ਇੰਨਾ ਡਰ ਸਾਧ ਸੰਗਤ ਜੀ ਇਸ ਧਰਤੀ ਤੋਂ ਪੈਦਾ ਹੋ ਰਿਹਾ, ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਅੱਜ ਉੱਥੇ ਕੀ ਹਾਲਾਤ ਬਣ ਗਏ? ਅਸੀਂ ਆਪਣੇ ਵਿਰਸੇ ਨੂੰ, ਆਪਣੇ ਗੁਰੂ ਦੀ ਬਾਣੀ ਨੂੰ, ਗੁਰੂ ਦੇ ਸਰੂਪ ਨੂੰ ਛੱਡਦੇ ਜਾ ਰਹੇ ਹਾਂ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਸਾਧ ਸੰਗਤ ਸਤਿਗੁਰੂ ਕਿਰਪਾ ਕਰਨ, ਇਹ ਉਪਰਾਲੇ ਜਿਹੜੇ ਆਪ ਜੀ ਕਰ ਰਹੇ ਹੋ, ਇੱਥੋਂ ਦੀਆਂ ਸੰਗਤਾਂ ਕਰ ਰਹੀਆਂ ਨੇ, ਮਾਣਯੋਗ ਮਾਸਟਰ ਜੀ ਕਰ ਰਹੇ ਨੇ, ਗੁਰੂ ਪਾਤਸ਼ਾਹ ਇਹਨਾਂ ਉਪਰਾਲਿਆਂ ਨੂੰ ਭਾਗ ਲਾਵੇ। ਫਿਰ ਸਾਡਾ ਉਹ ਸਰੂਪ, ਉਹ ਬਾਣੀ ਬਾਣਾ, ਸਾਡਾ ਉਹ ਕਰੈਕਟਰ, ਉਹ ਚਰਿੱਤਰ ਜਿਹਨੂੰ ਦੇਖ ਕੇ ਸੰਸਾਰ ਸਲਾਮਾ ਕਰਦਾ ਸੀ ਵੀ ਗੁਰੂ ਕੇ ਸਿੱਖ ਆ ਗਏ ਹੈ, ਹੁਣ ਸਾਨੂੰ ਕੋਈ ਖਤਰਾ ਨਹੀਂ, ਸਭ ਦਾ ਭਲਾ ਕਰਨ ਵਾਲੇ ਆ, ਉਹ ਫਿਰ ਬਣ ਜਾਵੇ। ਅਸੀਂ ਆਪਣਾ ਰੂਪ ਬੜਾ ਹੀ ਦਿਨੋਂ ਦਿਨ ਭੱਦਾ ਹੀ ਪੇਸ਼ ਕਰੀ ਜਾ ਰਹੇ ਹਾਂ ਸਮਾਜ ਵਿੱਚ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾਂ ਬਖਸ਼ਣ। ਬੜੇ ਬੜੇ ਮਹਾਨ ਵਿਦਵਾਨ ਸਾਡੇ ਮਾਨਯੋਗ ਨੂਰ ਸਾਹਿਬ ਜੀ, ਜਿਨ੍ਹਾਂ ਨੇ ਬੜਾ ਵੱਡਾ ਸਾਧ ਸੰਗਤ ਜੀ ਸਾਹਿਤ ਨੂੰ ਵੀ ਦੇਣ ਦਿੱਤੀ ਹੈ, ਪ੍ਰਚਾਰਕਾਂ ਨੂੰ ਵੀ ਸੇਧ ਦਿੰਦੇ ਹੈ ਵੀ ਪ੍ਰਚਾਰਕ ਕਿਸ ਤਰ੍ਹਾਂ ਬਣਨਾ। ਇਹਨਾਂ ਨੇ ਬਹੁਤ ਸੁੰਦਰ ਪੁਸਤਕਾਂ ਵੀ ਲਿਖੀਆਂ। ਦਾਸ ਦਾ ਇਹਨਾਂ ਨਾਲ ਭਾਵੇਂ ਦਰਸ਼ਨ ਅੱਜ ਹੀ ਸਨਮੁਖ ਹੋਏ ਹਨ, ਪਰ ਇਹਨਾਂ ਦੇ ਬਹੁਤ ਮਹਾਰਾਜ ਦੀ ਕਿਰਪਾ ਹੈ, ਆਪ ਜੀ ਨੂੰ ਗੁਰੂ ਇਤਿਹਾਸ ਨਾਲ ਜੋੜ ਦੇਣਗੇ। ਦਾਸ ਕੋਲੋਂ ਵਿਚਾਰਾਂ ਕਰਦਿਆਂ, ਗੁਰੂ ਇਤਿਹਾਸ ਸੁਣਾਉਂਦਿਆਂ, ਜਸ ਸੁਣਾਉਂਦਿਆਂ, ਕੋਈ ਰਸਮਾਂ ਤੋਂ ਸ਼ਬਦ ਵੱਧ ਘੱਟ ਨਿਕਲ ਗਿਆ ਹੋਵੇ ਤਾਂ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਜੀ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।